And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਥੋੜ੍ਹਾ ਜਿਹਾ 4% 5% ਹੈ ਕਸਲ ਥੋੜ੍ਹੀ ਜੀ।
95% ਆਪਾਂ ਕਹਿੰਦੇ ਠੀਕ ਆ
ਜੀ ਜੀ 95% ਠੀਕ ਆ। ਪਰ ਯਾਰ ਐਤਕੀ ਇਹ ਬੜਾ ਸਟਬਰਨ ਬੱਗ ਆ ਇਹ, ਕਈ ਜਿਹੜੇ ਬਿਮਾਰ ਹੋ ਰਹੇ ਨੇ ਹੋਰ ਵੀ ਜਾਣਕਾਰ। It's taking a while. It's taking a while for them to get better.
ਇਤਨਾ ਟਾਈਲਨੋਲ ਐਡਵਿਲ ਕੋਈ ਕੰਮ ਨਹੀਂ ਕਰੀ।
ਐਤਕੀ ਤਾਂ ਜਿਹੜੇ ਫਲੂ ਦਾ ਸਟ੍ਰੇਨ ਆ ਉਹਦੇ ਬਾਰੇ ਤਾਂ ਇਹ ਵੀ ਕਿਹਾ ਗਿਆ ਨਾ, ਜਿਹੜੀ ਵੈਕਸੀਨ ਵੀ ਹੈਗੀ ਹੈ ਇਸ ਸਾਲ ਦੀ ਫਲੂ ਵੈਕਸੀਨ, ਉਸ ਸਟ੍ਰੇਨ ਦੇ ਨਾਲ ਕੰਪੈਟੀਬਲ ਨਹੀਂ ਹੈਗੀ। ਪਰ ਫਿਰ ਵੀ ਸਲਾਹ ਇਹੀ ਦਿੱਤੀ ਜਾ ਰਹੀ ਹੈ ਕਿ ਵੈਕਸੀਨ ਲਗਵਾ ਜ਼ਰੂਰ ਲਈ ਜਾਵੇ। ਪਰ ਇਸੇ ਕਰਕੇ ਐਤਕੀ ਫਲੂ ਜ਼ਿਆਦਾ ਦੇਖਣ ਨੂੰ ਮਿਲ ਰਿਹਾ, ਬੱਚੇ ਅਤੇ ਬਜ਼ੁਰਗ ਇਹਦੇ ਕਰਕੇ ਜ਼ਿਆਦਾ ਇੰਪੈਕਟ ਹੋ ਰਹੇ ਨੇ।
ਤੁਸੀਂ ਕਿਹੜੀ ਕੈਟਾਗਰੀ
ਜਾਂਦੇ? No, but it's good to have you here, Vasu ji. ਮੈਨੂੰ ਪਤਾ ਕਿ ਜਦੋਂ ਇੱਦਾਂ ਤਬੀਅਤ ਖਰਾਬ ਹੋਵੇ ਨਾ ਅਤੇ ਕੰਮ ਕੋਈ ਵੀ ਕਰਨਾ ਹੋਵੇ ਮੁਸ਼ਕਲ ਆ। ਬੋਲਣ ਵਾਲਾ ਕੰਮ ਸਿਰਫ ਬੋਲਣਾ ਨਹੀਂ ਹੈਗਾ, ਚੱਜ ਦੀ ਗੱਲ ਵੀ ਕਰਨੀ, ਹੋਰ ਮੁਸ਼ਕਲ ਹੋ ਜਾਂਦਾ। ਇਟ ਬਿਕਮਸ ਹਾਰਡ ਟੂ ਫੋਕਸ, ਬਟ ਥੈਂਕ ਯੂ ਫੋਰ ਬੀਇੰਗ
ਹੇਅਰ। ਇਟਸ ਆਲਵੇਜ਼ ਅ ਪਲੇਜ਼ਰ।
ਅਤੇ ਵਾਸੂ ਜੀ, ਅੱਜ ਗੱਲ ਸ਼ੁਰੂ ਕਰ ਲਈਏ। ਸਟੈਟਿਸਟਿਕਸ ਕੈਨੇਡਾ ਨੇ ਅੱਜ ਸਵੇਰ ਸਾਰ ਜੋਬ ਨੰਬਰ ਸਾਂਝੇ ਕੀਤੇ ਨੇ ਅਤੇ ਜੋਬ ਨੰਬਰਸ ਇਹ ਹਾਮੀ ਭਰਦੇ ਨੇ ਵੀ ਕੈਨੇਡੀਅਨ ਇਕੋਨਮੀ ਦੇ ਵਿੱਚ ਨਵੰਬਰ ਮਹੀਨੇ 'ਚ 53,600 ਨੌਕਰੀਆਂ ਦਾ ਵਾਧਾ ਹੋਇਆ। ਸੋ ਆਲਮੋਸਟ 54,000 ਜੇ ਰਾਊਂਡ ਅਪ ਕਰੀਏ। ਅਤੇ ਜ਼ਿਆਦਾਤਰ ਗੇਨਸ ਪਾਰਟ ਟਾਈਮ ਜੋਬਸ ਦੇ ਵਿੱਚ ਹੋਏ ਨੇ। ਇਹ ਜਿਹੜਾ ਨੰਬਰ ਹੈਗਾ ਇਹਦੇ ਵਿੱਚ ਜਿਹੜੇ ਯੂਥ 15-24 ਵਾਲਾ ਉਮਰ ਵਰਗ ਆ ਉਹਨਾਂ ਵਾਸਤੇ ਜੋਬਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਇਹ ਉਹ ਏਜ ਗਰੁੱਪ ਆ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਜੋਬ ਲੋਸਿਸ ਦੇ ਨਾਲ ਅਤੇ ਲੈਕ ਆਫ ਜੋਬ ਓਪਰਚੁਨਿਟੀਜ਼ ਨਾਲ ਜੂਝਦਾ ਆ ਰਿਹਾ। ਅਜੇ ਵੀ ਇਸ ਗਰੁੱਪ ਦੇ ਵਿੱਚ ਅਨਇੰਪਲੋਇਮੈਂਟ ਦੀ ਦਰ ਕਾਫੀ ਸਿਗਨੀਫੀਕੈਂਟ ਆ, ਪਰ ਲਗਭਗ 54,000 ਨੌਕਰੀਆਂ ਜਿਹੜੀਆਂ ਕਿ ਨਵੰਬਰ ਦੇ ਵਿੱਚ ਐਡ ਹੋਈਆਂ ਉਹਦੇ ਨਾਲ ਓਵਰਆਲ ਜਿਹੜੀ ਬੇਰੁਜ਼ਗਾਰੀ ਦੀ ਦਰ ਆ ਉਹਦੇ 'ਚ ਬੜੀ ਇੱਕਦਮ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਉਹ ਹੁਣ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਬੜੇ ਹੇਠਲੇ ਪੱਧਰ 'ਤੇ ਬੇਰੁਜ਼ਗਾਰੀ ਦੀ ਦਰ ਪਹੁੰਚ ਗਈ ਆ।
ਸੋ ਇਹ ਨੰਬਰਸ ਨਵੰਬਰ ਮਹੀਨੇ ਵਾਸਤੇ ਆਏ ਨੇ
ਜੀ,
ਅਤੇ ਅਕਤੂਬਰ ਦੇ ਵਿੱਚ ਅਨਇੰਪਲੋਇਮੈਂਟ ਰੇਟ 6.9% ਸੀ
ਜੀ,
ਉਸ ਤੋਂ ਘੱਟ ਕੇ ਹੁਣ 6.5% 6.5% ਤੇ ਆ ਗਿਆ ਅਨਇੰਪਲੋਇਮੈਂਟ ਰੇਟ,
ਅਤੇ
ਪਿਛਲੇ 16 ਮਹੀਨਿਆਂ ਦੇ ਵਿੱਚ ਇਹ ਸਭ ਤੋਂ ਨਿਚਲਾ ਪੱਧਰ ਹੈ
ਜੀ
ਬੇਰੁਜ਼ਗਾਰੀ ਦਰ ਦਾ।
ਲੋਵੈਸਟ ਸਿੰਸ ਜੁਲਾਈ ਆਫ 2024
ਹਾਂਜੀ। ਤੇ ਜਿਹੜਾ ਗੱਲ ਦਾ ਤੁਸੀਂ ਜ਼ਿਕਰ ਕੀਤਾ ਕਿ ਯੂਥ ਇੰਪਲੋਇਮੈਂਟ ਦੇ ਵਿੱਚ ਵਾਧਾ ਹੋਇਆ, ਸੋ ਓਵਰਆਲ ਦੇਖੋ 54,000 ਜੋਬਸ ਦੀ ਨੈਟ ਐਡੀਸ਼ਨ ਹੋਈ ਆ, ਤੇ ਜਿਹੜੇ 15-24 ਸਾਲ ਉਮਰ ਵਰਗ ਵਾਲੇ ਨੇ ਉਹਨਾਂ ਦੇ ਵਿੱਚ 50,000 ਜੋਬਸ ਵਧੀਆਂ ਨੇ, 50,000। ਤੇ ਇੱਕ ਦੂਜੀ ਗੱਲ ਤੁਸੀਂ ਮੈਂਸ਼ਨ ਕੀਤੀ ਕਿ ਪਾਰਟ ਟਾਈਮ ਜੋਬਸ ਦੇ ਵਿੱਚ ਵਾਧਾ ਹੋਇਆ, ਪਾਰਟ ਟਾਈਮ ਜੋਬਸ 63,000 ਵਧੀਆਂ ਨੇ
ਜੀ।
ਸੋ ਇਹਦਾ ਮਤਲਬ ਇਹ ਹੋਇਆ ਕਿ ਫੁੱਲ ਟਾਈਮ ਜੋਬਸ 9,000 ਘਟੀਆਂ ਹੋਣਗੀਆਂ,
ਕਰੈਕਟ।
ਜਿਹੜੀ ਨੈਟ ਐਡੀਸ਼ਨ ਹੈ ਉਹ 54,000 ਦੀ ਹੋਈ ਆ।
ਜਿਹੜੇ ਇਹਦੇ ਸਾਰੇ ਡੇਟਾ ਸੈੱਟ ਦੇ ਵਿੱਚ ਇੱਕ ਚੀਜ਼ ਜਿਹੜੀ ਹੈਰਾਨ ਕਰਦੀ ਹੈ, ਕਿਉਂਕਿ ਦੇਖੋ ਇਹ ਨੰਬਰਸ ਹੈਗੇ ਨੇ ਫੋਰ ਦੀ ਮੰਥ ਆਫ ਨਵੰਬਰ, ਨਵੰਬਰ ਦਾ ਮਹੀਨਾ ਹੋਇਆ ਕਰਦਾ ਜਦੋਂ ਰੀਟੇਲ ਸੈਕਟਰ ਦੇ ਵਿੱਚ ਨਾ ਵਾਸੂ ਜੀ ਹਾਇਰਿੰਗ ਵੀ ਹੁੰਦੀ ਆ,
ਹਾਂਜੀ
ਸੀਜ਼ਨਲ ਹਾਇਰਿੰਗ ਹੁੰਦੀ ਆ। ਨਵੰਬਰ 'ਚ ਦੇਖੋ ਹੁਣੇ ਬਲੈਕ ਫਰਾਈਡੇ ਦਾ ਜਿਹੜਾ ਸਮਾਂ ਸੀ ਉਹ ਐਂਡ ਨਵੰਬਰ ਦੇ ਵਿੱਚ ਹੀ ਸੀ, ਐਂਡ ਦੈਨ ਦੈਟ ਆਲਸੋ ਐਕਸਟੈਂਡਸ ਇਨ ਟੂ ਦਾ ਕ੍ਰਿਸਮਸ ਸ਼ਾਪਿੰਗ ਸੀਜ਼ਨ। ਅਤੇ ਨਵੰਬਰ ਦੇ ਮਹੀਨੇ 'ਚ ਹੋਲਸੇਲ ਅਤੇ ਰੀਟੇਲ ਦੇ ਵਿੱਚ ਓਵਰਆਲ ਨੌਕਰੀਆਂ ਦੇ ਵਿੱਚ ਕਟੌਤੀ ਆਈ ਆ। ਇੰਪਲੋਇਮੈਂਟ ਇਨ ਹੋਲਸੇਲ ਐਂਡ ਰੀਟੇਲ ਟ੍ਰੇਡ 34,000 ਨੌਕਰੀਆਂ ਦੇ ਵਿੱਚ ਘਟੀਆਂ ਇਨ ਦਾ ਮੰਥ ਆਫ ਨਵੰਬਰ।
ਸਭ ਤੋਂ ਜ਼ਿਆਦਾ ਵੱਡੀ ਜੇਕਰ ਕਿਤੇ ਗਿਰਾਵਟ ਆਈ ਹੈ ਕਿਸੇ ਵੀ ਸੈਕਟਰ ਦੇ ਵਿੱਚ ਜੋਬਸ ਦੀ,
ਉਹ
ਹੋਲਸੇਲ ਰੀਟੇਲ ਦੇ ਵਿੱਚ ਆਈ ਆ
ਜੀ।
ਸੋ
ਜੇ ਨਵੰਬਰ 'ਚ
ਨਵੰਬਰ ਦੇ ਵਿੱਚ
ਜੇ ਜਨਵਰੀ 'ਚ ਹੋਵੇ ਨਾ ਕਿ ਹੋਲਸੇਲ ਰੀਟੇਲ ਦੇ ਵਿੱਚ ਗਿਰਾਵਟ ਆ ਗਈ, ਤਾਂ ਉਹਦੀ ਜਸਟੀਫਿਕੇਸ਼ਨ ਇਹ ਹੋਇਆ ਕਰਦੀ ਵੀ ਚਲੋ ਹਾਂ ਹੁਣ ਹੋਲੀਡੇ ਸੀਜ਼ਨ ਨਿਕਲ ਗਿਆ, ਜਿਹੜਾ ਸਾਲ ਦਾ ਸਭ ਤੋਂ ਬਿਜ਼ੀ ਸ਼ੋਪਿੰਗ ਸੀਜ਼ਨ ਹੁੰਦਾ ਉਹ ਚਲਾ ਗਿਆ, ਅਤੇ ਹੁਣ ਨਵੰਬਰ ਜਾਂ ਜਨਵਰੀ ਦੇ ਵਿੱਚ ਕੁਝ ਲੇ ਆਫਸ ਵਗੈਰਾ ਹੋਏ ਹੋਣਗੇ, ਬਟ ਦਿਸ ਹੈਪਨਿੰਗ ਇਨ ਨਵੰਬਰ, ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ।
ਬਿਲਕੁਲ। ਅਤੇ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਜੋਬਸ ਐਡ ਹੋਈਆਂ, 46,000। ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ ਸੈਕਟਰ ਦੇ ਵਿੱਚ 14,000 ਜੋਬਸ ਐਡ ਹੋਈਆਂ, ਨੈਚੁਰਲ ਰਿਸੋਰਸਿਜ਼ ਸੈਕਟਰ ਦੇ ਵਿੱਚ 11,000 ਜੋਬਸ ਐਡ ਹੋਈਆਂ। ਐਡੀਸ਼ਨ ਸਭ ਤੋਂ ਜ਼ਿਆਦਾ ਇੱਧਰ ਹੋਈਆਂ ਨੇ, ਅਤੇ ਗਿਰਾਵਟ ਸਭ ਤੋਂ ਜ਼ਿਆਦਾ ਹੋਲਸੇਲ ਰੀਟੇਲ ਟ੍ਰੇਡ ਦੇ ਵਿੱਚ ਆਈ ਹੈ, ਜੋ ਕਿ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ। ਇਹਨਾਂ ਨੇ ਦੱਸਿਆ ਕਿ ਨਵੰਬਰ ਦੇ ਵਿੱਚ 1.5 million ਕੈਨੇਡੀਅਨਸ ਅਨਇੰਪਲੋਇਡ ਸੀਗੇ, ਦੇ ਵਰ ਲੁਕਿੰਗ ਫਾਰ ਅ ਜੋਬ ਬਟ ਦੇ ਡਿਡ ਨਾਟ ਹੈਵ ਵਨ। ਸੋ 1.5 million ਲੋਕ ਜਿਹੜੇ ਲੋਕ ਅਕਤੂਬਰ ਦੇ ਵਿੱਚ ਬੇਰੁਜ਼ਗਾਰ ਸਨ ਉਹਨਾਂ ਵਿੱਚੋਂ 19.6% ਨੂੰ ਨਵੰਬਰ ਦੇ ਵਿੱਚ ਰੁਜ਼ਗਾਰ ਮਿਲਿਆ।
ਅੱਛਾ ਰਾਈਟ
ਇਸ
ਜੀ 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 ਇਸੇ ਕਰਕੇ ਬੇਰੁਜ਼ਗਾਰੀ ਦੀ ਦਰ ਘਟੀ। ਇੱਕ ਹੋਰ ਜਿਹੜੀ ਚੀਜ਼ ਆ ਨੰਬਰ ਆਫ ਪੀਪਲ ਲੁਕਿੰਗ ਫੋਰ ਜੋਬ ਲੁਕਿੰਗ ਫੋਰ ਵਰਕ ਉਹਦੇ ਵਿੱਚ ਵੀ ਨਵੰਬਰ ਦੇ ਵਿੱਚ ਗਿਰਾਵਟ ਆਈ ਆ। ਸੋ ਜਿਹਦੇ ਕਰਕੇ ਜਿਹੜੀ ਬੇਰੁਜ਼ਗਾਰੀ ਦੀ ਦਰ ਆ ਉਹਨੂੰ ਦੋਨੋਂ ਪਾਸਿਓਂ ਕਹਿ ਲਓ ਇੱਕ ਸਹਾਰਾ ਮਿਲ ਗਿਆ ਨਾ ਕਿ ਇੱਕ ਤਾਂ ਜੋਬਸ ਓਵਰਆਲ ਨੰਬਰ ਵੱਧ ਗਿਆ, ਹੁਣ ਉਹ ਭਾਵੇਂ ਪਾਰਟ ਟਾਈਮ ਜੋਬਸ ਨੇ ਜੋ ਵੀ ਹੈ ਉਹ ਨੰਬਰ ਵੱਧ ਗਿਆ, ਦੂਜੇ ਪਾਸਿਓਂ ਜਿਹੜੇ ਲੋਕ ਜਿੰਨੀ ਗਿਣਤੀ ਨੌਕਰੀ ਲੱਭ ਰਹੀ ਸੀ ਉਹ ਨੌਕਰੀ ਉਹ ਗਿਣਤੀ ਘੱਟ ਗਈ, ਉਹਦੇ ਵਿੱਚ 0.1% ਦੀ ਗਿਰਾਵਟ ਆਈ ਆ, ਜਿਹਦੇ ਕਰਕੇ ਅਨਇੰਪਲੋਇਮੈਂਟ ਰੇਟ ਲਾਈਕ ਯੂ ਆਲਰੇਡੀ ਮੈਂਸ਼ਨਡ 6.9% ਤੋਂ ਘੱਟ ਕੇ 6.5% 'ਤੇ ਆ ਗਿਆ। ਇਹਦੇ ਵਿੱਚ ਵਾਸੂ ਜੀ ਜਦੋਂ ਇਹ ਡੇਟਾ ਜਾਰੀ ਕੀਤਾ ਜਾਂਦਾ ਅਤੇ ਜਿਹੜੀ ਵੇਜ ਗਰੋਥ ਆ ਉਹ ਵੀ ਦੱਸੀ ਜਾਂਦੀ ਹੈ ਕਿ ਨਵੰਬਰ ਦੇ ਵਿੱਚ ਆਵਰਲੀ ਜਿਹੜਾ ਵੇਜ ਰੇਟ ਆ ਉਹ ਕਿੰਨਾ ਹੁਣ ਹੋ ਚੁੱਕਿਆ, ਉਹ ਦੱਸਿਆ ਗਿਆ ਕਿ ਈਅਰ ਓਵਰ ਈਅਰ ਬੇਸਿਸ 'ਤੇ ਪਿਛਲੇ ਸਾਲ ਦੀ ਨਵੰਬਰ ਨਾਲੋਂ ਜਿਹੜੀਆਂ ਆਵਰਲੀ ਵੇਜਿਸ ਨੇ ਐਵਰੇਜ ਉਹ 3.6% ਦਾ ਵਾਧਾ ਉਹਦੇ ਦਰਜ ਕੀਤਾ ਗਿਆ ਅਤੇ ਹੁਣ ਜਿਹੜੀ ਐਵਰੇਜ ਆਵਰਲੀ ਵੇਜ ਹੈ ਉਹ $37 ਪਰ ਆਵਰ 'ਤੇ ਪਹੁੰਚ ਗਈ ਆ।
ਯਾ ਸੋ ਸਵਾ ਕੁ ਡਾਲਰ ਦਾ ਵਾਧਾ ਹੋਇਆ $1.27
ਜੀ।
ਅਤੇ ਸਭ ਤੋਂ ਜ਼ਿਆਦਾ ਜੋਬਸ ਐਲਬਰਟਾ ਦੇ ਵਿੱਚ ਐਡ ਹੋਈਆਂ ਇਸ ਵਾਰ 29,000 ਜੋਬਸ ਦੀ ਐਡੀਸ਼ਨ ਹੋਈ ਹੈ
ਜੀ।
ਤੇ ਬੇਰੁਜ਼ਗਾਰੀ ਦਰ ਦੀ ਜੇ ਗੱਲ ਕਰਾਂਗੇ BC ਦੇ ਵਿੱਚ 6.4% ਅਨਇੰਪਲੋਇਮੈਂਟ ਰੇਟ ਰਿਹਾ
ਜੀ,
ਤੇ ਓਨਟੈਰੀਓ ਦੇ ਵਿੱਚ 7.3%, ਕਿਊਬੈਕ ਦੇ ਵਿੱਚ 5.1%।
ਓਨਟੈਰੀਓ ਦੇ ਵਿੱਚ ਬੇਰੁਜ਼ਗਾਰੀ ਦਰ ਇੰਨੀ ਉਚੇਰੀ ਹੋਣ ਦਾ ਰੀਜ਼ਨ ਇਹੀ ਹੈ ਕਿ ਜਿਹੜੇ ਸਟੀਲ ਵਾਲਾ ਪਲਾਂਟ ਹੈ ਬਸ ਹਜੇ ਐਂਡ ਜਿਹੜਾ ਹੁਣ ਅਲਗੋਮਾ ਸਟੀਲ ਦੀਆਂ ਜੋਬਸ ਜਾਂਦੀਆਂ ਲੱਗੀਆਂ ਨੇ ਦੈਟ ਨੰਬਰ ਇਜ਼ ਫੋਰ ਦਾ ਮੰਥ ਆਫ ਡਿਸੰਬਰ।
ਹਾਂਜੀ,
ਜਿਹੜੀ ਦਸੰਬਰ ਵਾਲੀ ਜੋਬਸ ਦੀ ਰਿਪੋਰਟ ਆਏਗੀ ਉਹ ਹੋਰ ਜ਼ਿਆਦਾ ਕੰਸਰਨਿੰਗ ਹੋ ਸਕਦੀ ਹੈ ਕਿਉਂਕਿ ਉੱਧਰ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਸਟੀਲ ਸੈਕਟਰ ਹੋਇਆ, ਇੱਥੇ ਆਪਣਾ ਲੰਬਰ ਸੈਕਟਰ ਹੋਇਆ, ਇੱਥੇ ਵੀ ਤਾਂ ਮਿਲ ਇੱਕ ਬੰਦ ਹੋ ਕੇ ਹਟੀ ਆ
ਕਰਾਫਟਨ
ਵਾਲੀ ਜਿਹਦੇ ਬਾਰੇ ਆਪਾਂ ਇਸ ਹਫ਼ਤੇ ਗੱਲ ਕਰਦੇ ਰਹੇ ਹਾਂ। ਸੋ ਜੋਬਸ ਦੇ ਉੱਪਰ ਜਿਹੜੀਆਂ ਉਹ ਵੀ ਫੁੱਲ ਟਾਈਮ ਹਾਈ ਪੇਇੰਗ ਜੋਬਸ ਨੇ ਉਹਨਾਂ ਦੇ ਉੱਪਰ ਵੱਖੋ ਵੱਖਰੇ ਪਾਸਿਓਂ ਪ੍ਰੈਸ਼ਰ ਆ। ਸੋ ਦਸੰਬਰ ਦੀ ਜਿਹੜੀ ਜੋਬਸ ਰਿਪੋਰਟ ਆ ਉਹ ਕਾਫ਼ੀ ਕੰਸਰਨਿੰਗ ਹੋ ਸਕਦੀ ਆ। ਪਰ ਹੁਣ ਦੇਖੋ ਵਾਸੂ ਜੀ ਜਿਹੜੇ GDP ਦੇ ਨੰਬਰਸ ਆਏ ਸੀ ਰੀਸੈਂਟਲੀ, ਹੁਣ ਜਿਹੜੇ ਅੱਜ ਜੋਬ ਨੰਬਰਸ ਆਏ ਨੇ GDP ਨੰਬਰਸ ਨੇ ਦਰਸਾਇਆ ਸੀ ਕਿ ਕੁਆਟਰਲੀ ਬੇਸਿਸ 'ਤੇ ਜੇ ਆਪਾਂ ਨੂੰ ਐਨੋਲਾਈਜ਼ ਤਰੀਕੇ ਨਾਲ ਵੇਖੀਏ ਤਾਂ ਕੈਨੇਡੀਅਨ ਇਕਨੋਮੀ ਦੇ ਵਿੱਚ ਉਮੀਦ ਨਾਲੋਂ ਜ਼ਿਆਦਾ ਵਾਧਾ ਹੋਇਆ। ਸੋ ਮਤਲਬ ਕਿ ਜਿਹੜੇ ਵੀ ਵੱਖੋ ਵੱਖਰੇ ਇਕਨੋਮਿਕ ਪ੍ਰੈਸ਼ਰਸ ਨੇ ਆਰਥਿਕਤਾ ਉਹਨਾਂ ਨੂੰ ਸਹਿੜਨ ਦੇ ਵਿੱਚ ਜ਼ਿਆਦਾ ਇੱਕ ਰੈਜ਼ੀਲੀਅੰਸ ਦਿਖਾਉਂਦੀ ਪਈ ਆ। ਜੋਬ ਨੰਬਰਸ ਵੀ ਕੁਝ ਹੱਦ ਤੱਕ ਉਹੀ ਇਸ਼ਾਰਾ ਹੁਣ ਕਰਦੇ ਪਏ ਨੇ ਜੇ ਬੇਰੁਜ਼ਗਾਰੀ ਦੀ ਦਰ ਪਿਛਲੇ 16 ਮਹੀਨਿਆਂ ਦੇ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਆ ਤਾਂ ਬੈਂਕ ਆਫ ਕੈਨੇਡਾ ਵਾਸਤੇ ਮਤਲਬ ਸੰਕੇਤ ਤਾਂ ਫਿਰ ਅਗਲੇ ਹਫ਼ਤੇ ਵਾਸਤੇ ਇਹੀ ਆ ਕਿ ਰੇਟ ਨੂੰ ਹੋਲਡ ਕੀਤਾ ਜਾਵੇ।
ਬਿਲਕੁਲ, ਅਤੇ ਪਹਿਲਾਂ ਵੀ ਬੈਂਕ ਨੇ ਆਪਣੀ ਪਿਛਲੀ ਜਿਹੜੀ ਰਿਪੋਰਟ ਸੀ ਉਹਦੇ ਵਿੱਚ ਲਿਖਿਆ ਹੀ ਸੀ ਕਿ ਵੀ ਹੁਣ ਸਭ ਕੁਝ ਲੱਗ ਰਿਹਾ ਵੀ ਠੀਕ ਆ ਅਤੇ ਜੋ ਇਸ ਵੇਲੇ ਅਸੀਂ ਰੇਟ ਮਹਿਸੂਸ ਕੀਤਾ ਕਿ ਇਹ ਬਿਲਕੁਲ ਇਕਨੋਮੀ ਨੂੰ ਚੱਲਦਾ ਰੱਖਣ ਦੇ ਵਾਸਤੇ ਬਿਲਕੁਲ ਸਹੀ ਰੇਟ ਇਹ ਹੈ,
ਅਤੇ
ਜੇਕਰ ਸਾਰੀਆਂ ਚੀਜ਼ਾਂ ਸਾਡੀ ਪ੍ਰੋਜੈਕਸ਼ਨ ਦੇ ਮੁਤਾਬਕ ਹੀ ਅਨਫੋਲਡ ਹੁੰਦੀਆਂ ਰਹੀਆਂ ਦੈਨ ਵੀ ਵਿਲ ਕੀਪ ਇਟ ਹੀਅਰ। ਸੋ ਸਭ ਕੁਝ ਠੀਕ ਹੀ ਚੱਲ ਰਿਹਾ ਫਿਰ ਹੁਣ
ਜੀ। ਸੋ 10 ਦਸੰਬਰ ਨੂੰ ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ ਦੇ ਵਿੱਚ ਕੋਈ ਵੀ ਹਲਚਲ ਨਹੀਂ ਕੀਤੀ ਜਾਏਗੀ, ਰੇਟ ਨੂੰ ਹੋਲਡ ਕੀਤਾ ਜਾਏਗਾ। ਸੋ ਕੁੱਲ ਮਿਲਾ ਕੇ ਇਹ ਸਾਰੀ ਗੱਲ ਜੋਬ ਨੰਬਰਸ ਦੀ ਸਾਹਮਣੇ ਆਈ ਆ। ਵਾਸੂ ਜੀ, BC ਕੰਜ਼ਰਵੇਟਿਵ ਦੇ ਖੇਮੇ ਵਿੱਚ ਜਿਹੜਾ ਖਿਲਾਰਾ ਪਿਆ ਸੀ, ਜੌਨ ਰਸਟੈਡ ਪਹਿਲਾਂ ਇਹ ਕਹਿੰਦੇ ਰਹੇ ਕਿ ਉਹਨਾਂ ਨੇ ਰਿਜ਼ਾਈਨ ਕਰਨਾ ਕੋਈ ਨਹੀਂ, ਸਾਰੀ ਕਹਾਣੀ ਦੀ ਡਿਟੇਲ 'ਚ ਕਾਹਨੂੰ ਜਾਣਾ, ਸਾਨੂੰ ਪਤਾ ਹੈ ਕਿ ਜੌਨ ਰਸਟੈਡ ਦੀ ਲੀਡਰਸ਼ਿਪ ਨੂੰ ਵਿਦਇਨ ਦ ਪਾਰਟੀ ਵਿਦਇਨ ਹਿਸ ਕਾਕਸ ਚੈਲੇਂਜਿਸ ਬਹੁਤ ਜ਼ਿਆਦਾ ਉਤਪੰਨ ਹੋ ਗਏ ਸੀ। ਅਤੇ ਪਰਸੋਂ ਜਦੋਂ ਇੱਕੋ ਚਿੱਠੀ ਦਾ ਜ਼ਿਕਰ ਹੋਇਆ ਜਿਹੜੀ ਇੱਕ ਵਕੀਲ ਵੱਲੋਂ ਭੇਜੀ ਗਈ ਪਾਰਟੀ ਦੀ ਐਗਜ਼ੈਕਟਿਵ ਨੂੰ ਕਿ ਜੀ 39 ਦੇ ਵਿੱਚੋਂ 20 MLA ਹੁਣ ਜੌਨ ਰਸਟੈਡ ਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਨਹੀਂ ਰੱਖਦੇ, 39 ਵੀ ਕਾਹਨੂੰ ਕਹਿਣੇ, ਇੱਕ ਤਾਂ ਉਹਨਾਂ ਦੇ ਵਿੱਚੋਂ ਜੌਨ ਰਸਟੈਡ ਹੀ ਖੁਦ, ਬਾਕੀ ਜਿਹੜੇ 38 ਰਹਿ ਗਏ ਉਹਨਾਂ 38 ਦੇ ਵਿੱਚੋਂ 20 ਜਾਣੇ ਅਜਿਹੇ ਨੇ ਜਿਨ੍ਹਾਂ ਨੂੰ ਭਰੋਸਾ ਨਹੀਂ ਆ ਰਸਟੈਡ ਦੀ ਲੀਡਰਸ਼ਿਪ 'ਤੇ। ਫਿਰ ਕੱਲ੍ਹ ਆਪਾਂ ਸਾਰੀ ਡਿਟੇਲ ਦੇ ਵਿੱਚ ਇਹ ਗੱਲ ਕੀਤੀ ਆ, ਤੁਸੀਂ ਪਰਸੋਂ ਸ਼ਾਮੀ ਵੀ ਸਾਰੀ ਗੱਲ ਡਿਟੇਲ 'ਚ ਕੀਤੀ ਆ ਕਿ ਕਿਵੇਂ ਫਿਰ ਜੌਨ ਰਸਟੈਡ ਨੂੰ ਪਾਰਟੀ ਦੀ ਐਗਜ਼ੈਕਟਿਵ ਨੇ ਬਾਹਰ ਕਰਨ ਦੇ ਵਾਸਤੇ ਕੀ ਕੁਝ ਕੀਤਾ, ਅਤੇ ਟ੍ਰੈਵਰ ਹੈਲਫਰਡ ਨੂੰ ਫਿਰ ਇੰਟਰਮ ਲੀਡਰ ਬਣਾ ਦਿੱਤਾ ਗਿਆ ਸੀ। ਉਹ ਸਾਰੀ ਕਹਾਣੀ ਇੱਥੇ ਆ ਕੇ ਖੜ ਗਈ ਸੀ ਪਰਸੋਂ ਕਿ ਜੌਨ ਰਸਟੈਡ ਕਹਿੰਦੇ ਕਿ ਲੀਡਰ ਮੈਂ ਹਾਂ, ਕਿ ਮੈਂ ਰਿਜ਼ਾਈਨ ਨਹੀਂ ਕਰ ਰਿਹਾ, ਆਮ ਨੋਟ ਗੋਇੰਗ ਐਨੀਵੇਅਰ, ਅਤੇ ਟ੍ਰੈਵਰ ਹੈਲਫਰਡ ਕਹਿਣ ਕਿ ਜੀ ਠੀਕ ਆ ਪਾਰਟੀ ਦਾ ਲੀਡਰ ਤਾਂ ਮੈਂ ਹਾਂ ਪਰ ਓਫੀਸ਼ੀਅਲ ਓਪੋਜੀਸ਼ਨ ਦਾ ਲੀਡਰ, ਹੁਣ ਦੇਖੋ ਵੀ ਕਿਵੇਂ ਉਹਨੂੰ ਆਪਾਂ ਵੀ ਡੀਲ ਕਰਦੇ ਹਾਂ। ਇਸ ਸਾਰੇ ਚੱਕਰ ਦੇ ਵਿੱਚ BC ਦੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਵੈਸੇ ਅਖੀਰਲਾ ਦਿਨ ਕੱਲ੍ਹ ਹੋਣਾ ਸੀ ਯੈਸਟਰਡੇ, ਉਹਨੂੰ ਪਰਸੋਂ ਹੀ ਵਿਧਾਨ ਸਭਾ ਦੀ ਛੁੱਟੀਆਂ ਕਰ ਦਿੱਤੀਆਂ ਗਈਆਂ ਕਿਉਂਕਿ ਇਹ ਸਾਰੇ ਰਫੜ ਦੇ ਨਾਲ ਡੀਲ ਕਰਨ ਦੇ ਵਾਸਤੇ ਸਪੀਕਰ ਵਿੱਚ ਫਸ ਗਏ ਸੀ। ਆਪਾਂ ਸਾਰੀ ਉਹ ਗੱਲ ਕੱਲ੍ਹ ਡਿਟੇਲ 'ਚ ਕੀਤੀ ਆ। ਕੱਲ੍ਹ ਸਵੇਰੇ ਫਾਈਨਲੀ ਆਖਿਰਕਾਰ ਜੌਨ ਰਸਟੈਡ ਨੇ ਅਸਤੀਫਾ ਦੇ ਦਿੱਤਾ, ਉਹਨਾਂ ਨੇ ਕਿਹਾ ਠੀਕ ਆ ਮੈਂ ਪਾਰਟੀ ਦੀ ਲੀਡਰਸ਼ਿਪ ਤੋਂ ਲਾਂਭੇ ਹੋ ਰਿਹਾ, ਸਿਰਫ ਇਸ ਕਰਕੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਪਾਰਟੀ ਦੇ ਵਿੱਚ ਇੱਕ ਸਿਵਿਲ ਵਾਰ ਛਿੜ ਜਾਵੇ। ਸੋ ਇੱਕ ਉਹ ਕਹਿ ਲਓ ਵੀ ਸ਼ਾਂਤੀ ਬਣਾਏ ਰੱਖਣ ਦੇ ਲਈ ਵਿਦਿਨ ਦਾ ਪਾਰਟੀ ਉਹ ਲੀਡਰਸ਼ਿਪ ਤੋਂ ਲਾਂਭੇ ਹੋ ਗਏ, ਪਰ ਐਮਐਲਏ ਬਣੇ ਰਹਿਣਗੇ, ਬੀਸੀ ਕੰਜ਼ਰਵੇਟਿਵ ਕਾਕਸ ਦਾ ਹਿੱਸਾ ਬਣੇ ਰਹਿਣਗੇ, ਉਹਨਾਂ ਨੇ ਇੱਦਾਂ ਨਹੀਂ ਕਿਹਾ ਕਿ ਉਹ ਇੰਡੀਪੈਂਡੈਂਟ ਐਮਐਲਏ ਬਣ ਰਹੇ ਨੇ, ਇਹ ਜ਼ਰੂਰ ਕਿਹਾ ਵੀ ਜਦੋਂ ਅਗਲਾ ਇਲੈਕਸ਼ਨ ਹੋਏਗਾ ਉਹ ਨਹੀਂ ਲੜਨਗੇ ਉਹ, ਪਰ ਹਾਲ ਦੀ ਘੜੀ ਬੀਸੀ ਕੰਜ਼ਰਵੇਟਿਵ ਦੇ ਵਿੱਚ ਹੁਣ ਸਾਬਕਾ ਹੋ ਚੁੱਕੇ ਲੀਡਰ ਜੌਨ ਰਸਟੈਡ ਬਤੌਰ ਐਮਐਲਏ ਉਸ ਕਾਕਸ ਦਾ ਹਿੱਸਾ ਬਣੇ ਰਹਿਣਗੇ। ਫਿਰ ਉਸ ਤੋਂ ਬਾਅਦ ਮੂਹਰੇ ਆਏ ਟ੍ਰੈਵਰ ਹੈਲਫਰਡ, ਜਿਨ੍ਹਾਂ ਨੂੰ ਕਿ ਪਰਸੋਂ ਇੰਟਰਮ ਲੀਡਰ ਵਜੋਂ ਪਾਰਟੀ ਵੱਲੋਂ ਚੁਣਿਆ ਗਿਆ ਸੀ, ਫਿਰ ਉਹਨਾਂ ਨੇ ਆਪਣੀ ਗੱਲ ਮੂਹਰੇ ਰੱਖੀ।
ਪਰਸੋਂ ਸ਼ਾਮ ਤੱਕ ਜਿੰਨਾ ਖਲਾਰਾ ਪੈ ਚੁੱਕਿਆ ਸੀ ਉਸ ਤੋਂ ਬਾਅਦ ਇਹ ਸਾਰਾ ਖਲਾਰਾ ਜਿੰਨੀ ਐਮਿਕੇਬਲੀ ਰਿਜ਼ੋਲਵ ਹੋ ਸਕਦਾ ਸੀ ਉਹ ਹੋ ਗਿਆ
ਜੀ ਬਿਲਕੁਲ।
ਸੋ ਜੌਨ ਰਸਟੈਡ ਨੇ ਵੀ ਕੋਈ ਬਹੁਤੇ ਤਿੱਖੇ ਸ਼ਬਦ ਇਸਤੇਮਾਲ ਨਹੀਂ ਕੀਤੇ ਅਸਤੀਫਾ ਅਨਾਊਂਸ ਕਰਨ ਵੇਲੇ
ਜੀ।
ਉਹਨਾਂ ਨੇ ਬੜੀ ਪੋਜ਼ਿਟਿਵ ਸਾਰੀ ਗੱਲਬਾਤ ਕੀਤੀ, ਆਪਣੇ ਸਪੋਰਟਰਸ ਨੂੰ ਕਿਹਾ ਕਿ ਤੁਸੀਂ ਪਾਰਟੀ ਦੇ ਹਿੱਤਾਂ ਦੇ ਵਾਸਤੇ ਆਪਣੇ ਜਿਹੜੇ ਆਪਸੀ ਮਫਾਦ ਨੇ ਉਹਨਾਂ ਨੂੰ ਭੁੱਲ ਜਾਓ ਤੇ ਪਾਰਟੀ ਵਾਸਤੇ ਰਲ ਕੇ ਕੰਮ ਕਰੋ ਤੇ ਤੁਸੀਂ ਟ੍ਰੈਵਰ ਹੈਲਫਰਡ ਦੇ ਨਾਲ ਖੜੋ। ਸੋ ਇਹ ਗੱਲ ਉਹਨਾਂ ਨੇ ਕਹੀ। ਸੋ ਪਾਰਟੀ ਦੇ ਵਿੱਚ ਹੋਰ ਵੰਡੀਆਂ ਨਹੀਂ ਪਈਆਂ, ਪਾਰਟੀ ਦੁਫਾੜ ਜਾਂ ਕਹਿ ਲਓ ਵੀ ਉਹਦੇ ਹੋਰ ਹਿੱਸੇ ਨਹੀਂ ਹੋ ਗਏ, ਕਿਉਂਕਿ ਇੱਕ ਪੋਸਿਬਿਲਿਟੀ ਬਣ ਗਈ ਸੀ ਪਰਸੋਂ ਸ਼ਾਮ ਤੱਕ,
ਕਿਉਂਕਿ ਜੌਨ ਰਸਟੈਡ ਦੇ ਕੁਝ ਜਿਹੜੇ ਲੋਇਲਿਸਟ ਨੇ ਉਹ ਜੌਨ ਰਸਟੈਡ ਨੂੰ ਇਸ ਤਰ੍ਹਾਂ ਲੀਡਰਸ਼ਿਪ ਤੋਂ ਲਾਂਭੇ ਕੀਤੇ ਜਾਣ ਤੋਂ ਖੁਸ਼ ਨਹੀਂ ਸਨ।
ਸੋ ਟ੍ਰੈਵਰ ਹੈਲਫਰਡ ਨੇ ਕੱਲ੍ਹ ਫਿਰ ਮੀਡੀਆ ਨੂੰ ਸੰਬੋਧਨ ਕੀਤਾ ਲੈਜਿਸਲੇਚਰ ਦੇ ਵਿੱਚ, ਅਤੇ ਜਦੋਂ ਉਹਨਾਂ ਨੇ ਉਹ ਮੀਡੀਆ ਇਵੈਂਟ ਰੱਖਿਆ ਜ਼ਿਆਦਾਤਰ MLAs ਟ੍ਰੈਵਰ ਹੈਲਫਰਡ ਦੇ ਪਿੱਛੇ ਨਾਲ ਖੜੇ ਸਨ, ਪਰ ਜਿਹੜੇ ਸਪੋਰਟ ਕਰ ਰਹੇ ਸੀ ਪਰਸੋਂ ਜੌਨ ਰਸਟੈਡ ਨੂੰ, ਉਹਨਾਂ ਵਿੱਚ ਜੋਡੀ ਟੂਰ ਹੋ ਗਏ, ਰਿਆਨ ਗੈਸਪਰ ਹੋ ਗਏ, ਕ੍ਰਿਸਟਨ ਲੋਵਨ ਹੋ ਗਏ, ਉੱਥੇ ਨਜ਼ਰ ਨਹੀਂ ਆਏ
ਜੀ।
ਪਰ ਫਿਰ ਵੀ ਪਾਰਟੀ ਦੇ ਵਿੱਚ ਏਕਾ ਵੇਖਣ ਨੂੰ ਮਿਲਿਆ, ਅਤੇ ਟ੍ਰੈਵਰ ਹੈਲਫਰਡ ਨੇ ਵੀ ਜਿਹੜੀ ਗੱਲਬਾਤ ਕੀਤੀ ਉਹਨਾਂ ਨੇ ਵੀ ਬੜੀ ਪੋਜ਼ਿਟਿਵ ਸਾਰੀ ਗੱਲ ਕੀਤੀ। ਜੌਨ ਰਸਟੈਡ ਨੂੰ ਆਪਣਾ ਇੱਕ ਦੋਸਤ, ਆਪਣਾ ਮੈਂਟੋਰ ਦੱਸਿਆ, ਤੇ ਉਹਨਾਂ ਨੇ ਜੌਨ ਰਸਟੈਡ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਕਰਕੇ ਹੀ ਪਾਰਟੀ ਇੱਥੇ ਤੱਕ ਪਹੁੰਚੀ ਹੈ। ਸੋ ਸਾਰੀ ਜਿਹੜੀ ਓਵਰਆਲ ਗੱਲਬਾਤ ਪੋਜ਼ਿਟਿਵ ਸੀ। ਟ੍ਰੈਵਰ ਹੈਲਫਰਡ ਨੇ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਜਿਹੜੇ ਕੋਈ MLA ਰੁਸ ਕੇ ਪਾਰਟੀ ਛੱਡ ਕੇ ਚਲੇ ਗਏ ਸੀ ਜਾਂ ਜਿਹਨਾਂ ਨੂੰ ਕੱਢ ਦਿੱਤਾ ਗਿਆ ਸੀ ਵੀ ਤੁਸੀਂ ਉਹਨਾਂ ਨੂੰ ਰੀਚ ਆਊਟ ਕਰੋਗੇ ਵੀ ਕਿ ਉਹਨਾਂ ਨੂੰ ਵਾਪਸ ਪਾਰਟੀ ਦੇ ਫੋਲਡ ਵਿੱਚ ਲਿਆਉਣ ਬਾਰੇ ਕੋਈ ਕਾਰਵਾਈ ਕਰੋਗੇ, ਉਹਨਾਂ ਨੇ ਕਿਹਾ ਵੀ ਇਹ ਕੰਮ ਤਾਂ ਅਗਲੇ ਜਿਹੜਾ ਕੋਈ ਪੱਕਾ ਲੀਡਰ ਚੁਣਿਆ ਜਾਏਗਾ ਉਹਦਾ ਹੋਏਗਾ, ਵੀ ਮੈਂ ਤਾਂ ਇੰਟਰਮ ਲੀਡਰ ਹਾਂ, ਜਿਹੜੇ ਇਸ ਤਰ੍ਹਾਂ ਦੇ ਵੱਡੇ ਜਿਹੜੇ ਪਾਰਟੀ ਨਾਲ ਸੰਬੰਧਿਤ ਵੱਡੇ ਫੈਸਲੇ ਨੇ ਉਹਨਾਂ ਦੇ ਉੱਤੇ ਕਹਿੰਦੇ ਮੇਰਾ ਫੋਕਸ ਨਹੀਂ ਹੋਏਗਾ, ਮੈਂ ਤਾਂ ਡੇ ਟੂ ਡੇ ਐਕਟੀਵਿਟੀ ਜਿਹੜੀ ਹੈ ਕਿ ਸਰਕਾਰ ਨੂੰ ਜ਼ਿੰਮੇਵਾਰ ਬਣਾਉਣਾ, ਸਰਕਾਰ ਕੋਲੋਂ ਸਵਾਲ ਪੁੱਛਣੇ, ਕਹਿੰਦੇ ਮੈਂ ਉੱਤੇ ਫੋਕਸ ਕਰਾਂਗਾ।
ਵਾਸੂ ਜੀ ਦੇਖੋ ਅਜੇ ਅਗਲਾ ਲੀਡਰਸ਼ਿਪ ਦੀ ਹੁਣ ਜਿਹੜੀ ਜੋ ਵੀ ਪੂਰੀ ਰੇਸ ਹੋਣੀ ਆ ਉਹਦਾ ਹਜੇ ਟਾਈਮਲਾਈਨ ਮਹਿਸੂਸ ਕੀਤੀ ਜਾਣੀ ਹੈ, ਪਰ ਪਾਰਟੀ ਦੇ ਐਗਜ਼ੈਕਟਿਵ ਨੇ ਇਹ ਕਿਹਾ ਕਿ ਜਨਵਰੀ ਦੇ ਵਿੱਚ ਐਲਾਨਾਂਗੇ, 6 ਮਹੀਨਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਨਵਾਂ ਲੀਡਰ ਚੁਣ ਲਿਆ ਜਾਏਗਾ।
ਆਇਸ਼ਾ ਇਸਤੇ ਨੇ ਇਹ ਗੱਲ ਕਹੀ ਹੈ
ਜੀ। ਸੋ ਉਹਦੇ ਐਗਜ਼ੈਕਟਲੀ ਕਿਹੜੀ ਤਾਰੀਖ ਤੋਂ ਕੈਂਪੇਨ ਲਾਂਚ ਹੋਏਗੀ, ਕਦੋਂ ਲੀਡਰਸ਼ਿਪ ਵੋਟ ਹੋਏਗੀ, ਉਹਦੇ ਰੂਲਸ ਵਗੈਰਾ ਕੀ ਹੋਣਗੇ, ਉਹ ਸਾਰੀਆਂ ਚੀਜ਼ਾਂ ਅਜੇ ਪਤਾ ਲੱਗਣੀਆਂ ਬਾਕੀ ਨੇ। ਸੋ ਉਹ ਜਨਵਰੀ ਦੇ ਵਿੱਚ ਉਹ ਚੀਜ਼ਾਂ ਪਤਾ ਲੱਗ ਜਾਣਗੀਆਂ। ਦੇਖੋ ਇਸ ਸਭ ਦੇ ਵਿੱਚ ਨਾ ਇੱਕ ਇੰਟਰਸਟਿੰਗ ਗੱਲ ਇਹ ਆ ਕਿ ਜਿਹੜੇ ਤੁਸੀਂ ਪੰਜਾਂ ਦਾ ਜ਼ਿਕਰ ਕੀਤਾ, ਪੰਜਾਂ 'ਚੋਂ ਦੋ ਜਣਿਆਂ ਨੇ ਤਾਂ ਆਪਣੀ ਲਹਿਦੀ ਪਾਰਟੀ ਬਣਾ ਲਈ ਆ, 1BC, ਅਤੇ ਉਹ 1BC ਵਾਲੇ ਆਪਣੇ ਵੱਲੋਂ ਪੂਰੀ ਵਾਹ ਲਗਾ ਰਹੇ ਨੇ ਕਿ ਜਿਹੜਾ ਜਿਹੜਾ ਪੋਲੀਟੀਕਲ ਸਪੈਕਟਰਮ ਦਾ ਜਿਹੜਾ ਰਾਈਟ ਵਿੰਗ ਆ ਉਹਦੇ ਵਿੱਚੋਂ ਹੋਰ ਜਿਹੜਾ ਅਲਟਰਾ ਰਾਈਟ ਆ ਉਹਨੂੰ ਆਪਣੇ ਨਾਲ ਆਪਣੇ ਵੱਲੋਂ ਖਿੱਚ ਸਕਣ। ਸੋ ਉਹਨਾਂ ਦੀ ਜਿਹੜੀ ਪ੍ਰੋਮੀਨੈਂਸ ਆ ਜਾਂ ਉਹਨਾਂ ਦੀ ਹੋਂਦ ਆ ਉਹ BC ਕੰਜ਼ਰਵੇਟਿਵ ਪਾਰਟੀ ਵਾਸਤੇ ਸਮੱਸਿਆਵਾਂ ਪੈਦਾ ਕਰ ਸਕਦੀ ਆ। ਬਾਕੀ ਜਦੋਂ 1BC ਦੀ ਟਿਕਟ 'ਤੇ ਉਹ ਜਦੋਂ ਕਦੀ ਚੋਣ ਹੁੰਦੀ ਆ ਅਗਲੀ ਉਹ ਇਲੈਕਸ਼ਨ ਲੜਨ ਜਾਂਦੇ ਨੇ ਉਦੋਂ ਪਤਾ ਲੱਗੇਗਾ। ਪਰ ਜਿਹੜੇ ਬਾਕੀ ਦੇ 3 ਨੇ ਜਿਹੜੇ ਇਸ ਵੇਲੇ ਇੰਡੀਪੈਂਡੈਂਟ ਨੇ ਉਹ ਵੀ ਤਾਂ BC ਕੰਜ਼ਰਵੇਟਿਵ ਦੇ ਵਿੱਚੋਂ ਹੀ ਨਿਕਲ ਕੇ ਆਏ ਨੇ। ਉਹਨਾਂ ਦੇ ਵਿੱਚੋਂ ਐਲਨੋਰ ਸਟਰਕੋ ਨੇ ਇੰਨੀ ਗੱਲ ਜ਼ਰੂਰ ਕਹਿਤੀ ਹੈ, ਕਹਿੰਦੇ ਜੇ ਮੈਨੂੰ ਕੋਈ ਪੁੱਛੇਗਾ, ਜੇ ਮੈਨੂੰ ਰੀਚ ਆਊਟ ਕੀਤਾ ਜਾਏਗਾ ਤਾਂ ਫਿਰ ਮੈਂ ਪਾਰਟੀ ਦੇ ਵਿੱਚ ਵਾਪਸ ਆਉਣ ਬਾਰੇ ਵਿਚਾਰ ਕਰਾਂਗੀ। ਐਲਨੋਰ ਸਟਰਕੋ ਦਾ ਨਾਮ ਉਹਨਾਂ ਵਿਅਕਤੀਆਂ ਦੇ ਵਿੱਚ ਵੀ ਮੂਰਲੀ ਕਤਾਰ 'ਚ ਆ ਰਿਹਾ ਜਿਹੜੇ ਕਿ BC ਕੰਜ਼ਰਵੇਟਿਵ ਪਾਰਟੀ ਦੀ ਪਰਮਾਨੈਂਟ ਲੀਡਰ ਬਣਨ ਦੇ ਵਾਸਤੇ ਆਪਣਾ ਨਾਮ ਮੂਹਰੇ ਕਰ ਸਕਦੇ ਨੇ,
ਕਿਉਂਕਿ ਐਲਨੋਰ ਸਟਰਕੋ ਨੇ ਆਪ ਹੀ ਇਹ ਗੱਲ ਕਹਿਤੀ, ਕਹਿੰਦੇ ਜੇ ਮੈਨੂੰ ਰੀਚ ਆਊਟ ਕੀਤਾ ਜਾਏਗਾ, ਜੇ ਮੈਨੂੰ ਆਫਰ ਕੀਤਾ ਜਾਏਗਾ ਵੀ ਤੁਸੀਂ ਲੀਡਰ ਬਣ ਜਾਓ ਤੇ ਕਹਿੰਦੇ ਮੈਂ ਉਹਦੇ ਵਾਸਤੇ ਵੀ ਤਿਆਰ ਹਾਂ
ਜੀ।
ਪਰ ਇਹਦੇ ਚਾਂਸਿਸ ਬਹੁਤ ਘੱਟ ਨੇ ਕਿਉਂਕਿ ਐਲਨੋਰ ਸਟਰਕੋ ਇੱਕ ਬੜੇ ਮੋਡਰੇਟ ਕਿਸਮ ਦੇ MLA ਮੰਨੇ ਜਾਂਦੇ ਨੇ ਆਈਡੀਓਲੋਜੀ ਵਾਈਜ਼,
ਤੇ BC ਕੰਜ਼ਰਵੇਟਿਵ
ਨੂੰ ਇੱਕਜੁੱਟ ਰੱਖਣਾ ਉਹਦੇ ਵਾਸਤੇ ਥੋੜ੍ਹਾ ਜਿਹਾ ਰਾਈਟ ਲੀਨਿੰਗ ਲੀਡਰ ਚਾਹੀਦਾ ਹੋਏਗਾ, ਕਿਉਂਕਿ ਜੌਨ ਰਸਟੈਡ ਵਾਸਤੇ ਵੀ ਵੱਡਾ ਚੈਲੰਜ ਇਹੀ ਬਣਿਆ ਸੀ ਕਿ ਜਿਹੜੇ ਰਾਈਟ ਵਾਲੇ ਤੇ ਜਿਹੜੇ ਅਲਟਰਾ ਰਾਈਟ ਵਾਲੇ ਜਿਹਨੂੰ ਤੁਸੀਂ ਜਿਵੇਂ ਮੈਂਸ਼ਨ ਕਿਹਾ ਵੀ ਉਹ ਉਹਨਾਂ ਨੂੰ ਸਾਰਿਆਂ ਨੂੰ ਇਕਜੁੱਟ ਕਿਵੇਂ ਰੱਖਣਾ, ਤੇ ਰਾਈਟ ਤੇ ਕਹਿ ਲਓ ਐਕਸਟ੍ਰੀਮ ਵੀ ਨਹੀਂ ਕਹਿਣਾ ਚਾਹੀਦਾ, ਅਲਟਰਾ ਵੀ ਨਹੀਂ ਕਹਿਣਾ ਚਾਹੀਦਾ, ਥੋੜ੍ਹਾ ਜ਼ਿਆਦਾ ਹੋ ਜਾਂਦਾ ਕਿ ਜਿਹੜਾ ਮੋਰ ਰਾਈਟ ਕਹਿ ਲਓ,
ਮੋਰ ਰਾਈਟ
ਵੀ ਉਹਨਾਂ ਨੂੰ
ਰਾਈਟਰ,
ਹਾਂ ਉਹਨਾਂ ਨੂੰ ਇਕੱਠੇ ਰੱਖਣਾ ਇੱਕ ਮੋਡਰੇਟ ਆਈਡੀਓਲੋਜੀ ਵਾਲੇ ਲੀਡਰ ਲਈ ਤਾਂ ਹੋਰ ਵੀ ਔਖਾ,
ਹੋਰ ਵੀ ਮੁਸ਼ਕਲ ਹੋ ਜਾਣਾ।
ਸੋ ਐਲਨੋਰ ਸਟਰਕੋ ਦਾ ਨਾਮ ਸਿਰਫ ਇਸ ਕਰਕੇ ਆ ਰਿਹਾ ਕਿਉਂਕਿ ਉਹਨਾਂ ਨੂੰ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਵੀ ਕੀ ਤੁਸੀਂ ਵਾਪਸ ਆ ਰਹੇ ਹੋ, ਕੀ ਤੁਸੀਂ ਲੀਡਰ ਬਣਨਾ ਚਾਹੁੰਦੇ ਹੋ, ਉਹ ਕਹਿੰਦੇ ਜੀ ਮੈਨੂੰ ਆਫਰ ਕਰਨਗੇ, ਮੈਂ ਤਾਂ ਤਿਆਰ ਹਾਂ। ਤੁਸੀਂ ਜ਼ਿਕਰ ਕੀਤਾ 1BC ਪਾਰਟੀ ਦਾ, ਮੋਦੀ ਨੇ ਵੀ ਕੱਲ੍ਹ ਗੱਲ ਕਹੀ ਆ, ਕਹਿੰਦੇ ਵੀ ਇਹ ਫਰਕ ਨਹੀਂ ਪੈਣਾ ਕੋਈ ਕਿ ਇੱਕ ਇਹ ਤਾਂ ਡੁੱਬਦਾ ਜਹਾਜ਼ ਆ ਕਹਿੰਦੇ BC ਕੰਜ਼ਰਵੇਟਿਵ ਪਾਰਟੀ, ਇਹਦਾ ਕੈਪਟਨ ਕੌਣ ਹੁੰਦਾ, ਨਵਾਂ ਲੀਡਰ ਕੌਣ ਹੁੰਦਾ, ਇਹ ਤਾਂ ਡੁੱਬਦਾ ਹੋਇਆ ਟਾਈਟੈਨਿਕ ਆ, ਤੇ ਕਹਿੰਦੇ 1BC ਪਾਰਟੀ ਉਹ ਇੱਕ ਰਾਕਟ ਸ਼ਿਪ ਹੈ।
ਬਸ ਜੀ ਦੇਖੋ 1BC ਪਾਰਟੀ ਵੱਲੋਂ ਜਿਹੋ ਜਿਹੀਆਂ ਕੁਝ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਕੁਝ ਲੋਕਾਂ ਦੇ ਵਿੱਚ ਟਰੈਕਸ਼ਨ ਤਾਂ ਉਹਨਾਂ ਨੂੰ ਮਿਲਦੀ ਪਈ ਆ, ਪਰ ਕੀ ਉਹ ਟਰੈਕਸ਼ਨ ਇਸ ਕਦਰ ਹੋ ਸਕੇਗੀ ਕਿ ਉਹ ਇੱਕ ਵੱਡਾ ਇਲੈਕਟੋਰਲ ਸਕਸੈਸ ਹਾਸਲ ਕਰ ਸਕਣ, ਇਹ ਪਤਾ ਨਹੀਂ। ਪਰ 1BC ਦਾ ਇੰਪੈਕਟ ਇਹ ਜ਼ਰੂਰ ਹੋ ਸਕਦਾ ਕਿ ਜਿਹੜੀ ਰਾਈਟ ਵਿੰਗ ਵਾਲੀ ਵੋਟ ਹੈਗੀ ਆ ਉਹ ਸਪਲਿਟ ਇਸ ਕਦਰ ਹੋ ਸਕਦੀ ਹੈ ਕੁਝ ਰਾਈਡਿੰਗਸ ਦੇ ਵਿੱਚ ਜਿਹਦਾ NDP ਨੂੰ ਫਾਇਦਾ ਹੋ ਸਕਦਾ। ਪਰ ਚਲੋ ਉਹਦੇ ਬਾਰੇ ਦੈਟ ਡਿਸਕਸ਼ਨਸ ਫੋਰ ਅ ਲੇਟਰ ਡੇਟ। ਜੇ ਅਸੀਂ BC ਕੰਜ਼ਰਵੇਟਿਵ ਪਾਰਟੀ ਦੀ ਹੁਣ ਆਉਣ ਵਾਲੀ ਪਰਮਾਨੈਂਟ ਲੀਡਰਸ਼ਿਪ ਕੈਂਪੇਨ ਵੱਲ ਜੇ ਦੇਖੀਏ, ਇਹ BC ਕੰਜ਼ਰਵੇਟਿਵ ਵਾਸਤੇ ਜਿਹਨੂੰ ਡੈਲਸ ਬਰੋਡੀ ਕਹਿ ਰਹੇ ਨੇ ਵੀ ਡੁੱਬਦਾ ਟਾਈਟੈਨਿਕ ਆ, ਇਹ ਐਕਚੁਲੀ BC ਕੰਜ਼ਰਵੇਟਿਵ ਵਾਸਤੇ ਬਹੁਤ ਵੱਡਾ ਵਰਦਾਨ ਵੀ ਬਣ ਸਕਦਾ। ਜੇ ਆਪਾਂ ਦੇਖੀਏ ਜਦੋਂ ਜੌਨ ਰਸਟਡ ਵੀ BC ਕੰਜ਼ਰਵੇਟਿਵ ਦੇ ਲੀਡਰ ਬਣੇ ਸੀ, ਕੋਈ ਲੀਡਰਸ਼ਿਪ ਕਨਵੈਨਸ਼ਨ ਥੋੜ੍ਹੇ ਹੋਈ ਹੈ ਇਸ ਪਾਰਟੀ ਦੀ, ਕੋਈ ਇੱਦਾਂ ਥੋੜ੍ਹੇ ਹੋਇਆ ਸੀ ਕਿ ਮੈਂਬਰਾਂ ਨੇ ਵੋਟ ਕਰਕੇ ਉਹਨਾਂ ਨੂੰ ਲੀਡਰ ਚੁਣਿਆ ਹੋਵੇ। ਉਸ ਵੇਲੇ ਤਾਂ BC ਕੰਜ਼ਰਵੇਟਿਵ ਦੇ ਕੋਲ ਕੋਈ MLA ਸੀਗਾ ਹੀ ਨਹੀਂ ਹਾਊਸ ਦੇ ਵਿੱਚ, ਜਿਹੜੇ ਇਹਨਾਂ ਦੇ ਲੀਡਰ ਪਹਿਲਾਂ ਸੀਗੇ ਉਹ ਇਲੈਕਸ਼ਨ ਨਹੀਂ ਸੀ ਜਿੱਤੇ ਹੋਏ। ਸੋ ਇਹ ਬੜੀ ਫਰਿੰਜ ਵਾਲੀ, ਸਾਈਡਲਾਈਨਸ ਵਾਲੀ, ਹਾਸ਼ੀਏ 'ਤੇ ਪਈ ਹੋਈ ਪਾਰਟੀ ਸੀ ਜਿਹੜੀ ਕਿ ਇਸ ਕਦਰ ਰਿਵਾਈਵ ਹੋਈ ਕਿ ਸਰਕਾਰ ਬਣਾਉਣ ਦੇ ਬੜੇ ਨੇੜੇ ਆ ਗਈ ਸੀ। ਜਦੋਂ ਹੁਣ ਪ੍ਰੋਪਰ ਲੀਡਰਸ਼ਿਪ ਰੇਸ ਚੱਲਦੀ ਆ, ਵੱਖੋ ਵੱਖਰੇ ਕੈਂਡੀਡੇਟ ਜਦੋਂ ਮੈਦਾਨ ਦੇ ਵਿੱਚ ਨਿਤਰਨਗੇ, ਉਦੋਂ ਫਿਰ ਵਾਸੂ ਜੀ BC ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਇੱਕ ਸਟਰਕਚਰ ਆ, ਇੱਕ ਮੈਂਬਰਸ਼ਿਪ ਬੇਸ ਆ, ਉਹ ਪ੍ਰੋਪਰ ਐਸਟੈਬਲਿਸ਼ ਕਰਨ ਦਾ ਬਹੁਤ ਵੱਡਾ ਮੌਕਾ ਹੈ ਇਹ ਹੁਣ।
ਪਲੱਸ ਜਦੋਂ ਅਸੀਂ ਦੇਖਿਆ ਜਦੋਂ ਵੀ ਕਿਸੇ ਪਾਰਟੀ ਦੀ ਲੀਡਰਸ਼ਿਪ ਰੇਸ ਹੁੰਦੀ ਆ, ਪਾਰਟੀ ਦੇ ਫੰਡ ਰੇਜ਼ਿੰਗ ਨੰਬਰਸ ਬਹੁਤ ਵੱਧਦੇ ਨੇ ਤੇ ਸੁਣਨ 'ਚ ਆ ਰਿਹਾ ਵੀ ਕੱਲ੍ਹ ਲੰਘਿਆ, ਕੱਲ੍ਹ ਜਿਹੜਾ ਦਿਨ ਸੀ ਉਹ BC ਕੰਜ਼ਰਵੇਟਿਵ ਪਾਰਟੀ ਦੇ ਜਿਹੜਾ ਛੋਟਾ ਜਿਹਾ ਇੱਕ ਸਾਲ ਦਾ ਇਤਿਹਾਸ ਹੈ ਜਿਹੜਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਫੰਡ ਰੇਜ਼ਿੰਗ ਵਾਲਾ ਦਿਨ ਸੀ, ਫੰਡ ਰੇਜ਼ਿੰਗ ਸਭ ਤੋਂ ਜ਼ਿਆਦਾ ਕੱਲ੍ਹ ਹੋਈ ਹੈ। ਤੇ ਹੁਣ ਜਦੋਂ ਲੀਡਰਸ਼ਿਪ ਰੇਸ ਵੀ ਚੱਲੇਗੀ ਤੇ ਵੱਖੋ ਵੱਖਰੀਆਂ ਜਿਹੜੇ ਵੱਖੋ ਵੱਖਰੇ ਕੋਈ ਉਮੀਦਵਾਰ ਹੋਣਗੇ ਆਪਣੀਆਂ ਆਪਣੀਆਂ ਕੈਂਪੇਨ ਚਲਾਉਣਗੇ, ਆਪਣੀ ਮੈਂਬਰਸ਼ਿਪ ਫੀਸ ਵਗੈਰਾ ਲੈ ਕੇ ਫੀਸ ਦੇਣਗੇ, ਫਿਰ ਉਹ ਫੰਡ ਰੇਜ਼ਿੰਗ ਜਿਹੜੇ ਨੰਬਰ ਉਹ ਪਾਰਟੀ ਕੋਫਰਸ ਵਾਸਤੇ ਚੰਗੀ ਗੱਲ ਹੁੰਦੀ,
ਪਾਰਟੀ ਕੋਫਰਸ ਵਾਸਤੇ ਵੀ, ਓਵਰਆਲ ਵਾਸਤੇ ਜੀ ਮੈਂਬਰਸ਼ਿਪ ਵੀ ਹੁਣ ਸਵੈਲ ਹੋਣ ਦੇ ਚਾਂਸਿਸ ਨੇ। ਕੱਲ ਜੌਨ ਰਸਟੈਡ ਨੇ ਵੀ ਜਦੋਂ ਆਪਣਾ ਪੂਰੇ ਬੜੀ ਲੰਬੀ ਸਟੇਟਮੈਂਟ ਜਾਰੀ ਕੀਤੀ ਸੋਸ਼ਲ ਮੀਡੀਆ 'ਤੇ ਅਸਤੀਫਾ ਦੇਣ ਮਗਰੋਂ, ਉਹਨਾਂ ਨੇ ਇਹੀ ਕਿਹਾ, ਕਹਿੰਦੇ ਕਿ ਹੁਣ ਕਹਿੰਦੇ ਮੀਡੀਆ ਦੇ ਵਿੱਚ ਤੁਸੀਂ ਦੇਖੋਗੇ ਕਈ ਵਾਰੀ ਕਿਤੇ ਗੱਲ ਹੋਣੀ ਆ ਵੀ ਫਲਾਨਾ ਬੰਦਾ ਪਾਰਟੀ ਦਾ ਲੀਡਰ ਬਣੇ, ਪਰ ਜਿਹੜਾ ਇਹ ਫੈਸਲਾ ਹੈ ਬ੍ਰਿਟਿਸ਼ ਕੋਲੰਬੀਅਨਸ ਲੈਣ, BC ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਬਣੋ, ਉਹਨਾਂ ਨੇ ਲਿੰਕ ਵੀ ਨਾਲ ਸਾਂਝਾ ਕੀਤਾ, ਸੋ ਦੈਟ ਤੁਸੀਂ ਵੋਟ ਕਰਕੇ ਦੇਖੋ ਕਿ BC ਕੰਜ਼ਰਵੇਟਿਵਸ ਨੂੰ ਅੱਗੇ ਲੀਡ ਕਰਨ ਵਾਲਾ ਵਿਅਕਤੀ ਕੌਣ ਹੋਣਾ ਚਾਹੀਦਾ। ਇਹਦੇ ਬਾਰੇ ਨਾ ਵਾਸੂ ਜੀ ਪਿਛਲੇ ਮਹੀਨੇ ਨਵੰਬਰ ਦੇ ਵਿੱਚ ਹੀ ਰਿਸਰਚ ਕੋ ਨੇ ਇੱਕ ਪੋਲ ਕੀਤੀ ਸੀ, ਇੱਕ ਸਰਵੇਖਣ ਕੀਤਾ ਗਿਆ ਸੀ ਕਿ BC ਕੰਜ਼ਰਵੇਟਿਵਸ ਦੇ ਭਵਿੱਖ ਨੂੰ ਕਹਿ ਲਓ ਮਜ਼ਬੂਤ ਕਰਨ ਦੇ ਲਈ ਕਿਹੜਾ ਲੀਡਰ ਸਭ ਤੋਂ ਬਿਹਤਰ ਹੋਏਗਾ। ਅਤੇ ਵਾਸੂ ਜੀ ਉਹਦੇ ਵਿੱਚ ਜਿਹੜੇ ਕੁਝ ਨਾਮ ਆਏ ਨੇ, ਡਾਇਨ ਵਾਟਸ ਜਿਹੜੇ ਕਿ ਸਰੀ ਦੇ ਸਾਬਕਾ ਮੇਅਰ ਰਹਿ ਚੁੱਕੇ ਨੇ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ MP ਰਹਿ ਚੁੱਕੇ ਨੇ, ਉਹਨਾਂ ਦਾ ਨਾਮ, ਕ੍ਰਿਸਟੀ ਕਲਾਰਕ ਦਾ ਨਾਮ, ਗੈਵਿਨ ਡਿਊ ਜਿਹੜੇ ਕਿ ਮੌਜੂਦਾ MLA ਨੇ ਕਲੋਨਾ ਮਿਸ਼ਨ ਤੋਂ, ਐਲਨੋਰ ਸਟਰਕੋ ਦਾ ਨਾਮ ਵੀ ਉਸ ਦੇ ਵਿੱਚ ਆਇਆ, ਐਰਨ ਗਨ ਜਿਹੜੇ ਕਿ ਇਸ ਵੇਲੇ MP ਨੇ, ਕੰਜ਼ਰਵੇਟਿਵ MP ਨੇ ਨੌਰਥ ਆਈਲੈਂਡ ਪਾਵਲ ਰਿਵਰ ਤੋਂ। ਸੋ ਅਜਿਹੇ ਕੁਝ ਨਾਮ ਆ ਰਹੇ ਨੇ। ਕਈਆਂ ਦਾ ਇਹ ਵੀ ਮੰਨਣਾ ਕਿ ਬਹੁਤ ਸਾਰੇ ਉਹ ਵਾਲੇ MLA ਜਿਹੜੇ BC ਲਿਬਰਲਸ ਫਿਰ ਬਣੀ BC ਯੂਨਾਈਟਿਡ ਦਾ ਹਿੱਸਾ ਸਨ, ਜਿਹੜੇ ਉਦੋਂ ਸਿਆਸਤ ਤੋਂ ਲਾਂਭੇ ਹੋਣ ਨੂੰ ਮਜਬੂਰ ਹੋ ਗਏ ਜਦੋਂ ਕੈਵਿਨ ਫਾਲਕਨ ਨੇ ਪਿਛਲੇ ਸਾਲ ਇਲੈਕਸ਼ਨ ਵੇਲੇ ਕਹਿ ਤਾ ਕਿ ਜੀ BC ਯੂਨਾਈਟਿਡ ਚੋਣਾਂ ਹੀ ਨਹੀਂ ਲੜੇਗੀ, ਉਹਨਾਂ ਵਾਸਤੇ ਵੀ ਹੁਣ ਕਮਬੈਕ ਕਰਨ ਦਾ ਇੱਕ ਇਹ ਮੌਕਾ ਹੋ ਸਕਦਾ। ਐਂਡ ਦੇਰ ਆਰ ਸਮ ਹੂ ਬਿਲੀਵ ਕਿ BC ਕੰਜ਼ਰਵੇਟਿਵ ਪਾਰਟੀ ਨੂੰ ਅਲਟੀਮੇਟਲੀ ਜਿਹੜੀ ਪੁਰਾਣੀ BC ਲਿਬਰਲਸ ਦੀ ਇੱਕ ਮਜ਼ਬੂਤ ਜੜ ਸੀ, ਉਹਨੇ ਆ ਕੇ ਕਿਸੇ ਨਾ ਕਿਸੇ ਤਰੀਕੇ ਟੇਕ ਓਵਰ ਕਰਨਾ, ਇਹ ਕੋਸ਼ਿਸ਼ ਹੋਏਗੀ।
ਸੋ ਜੌਨ ਰਸਟਡ ਨੇ ਸਪੈਸੀਫਿਕਲੀ ਇਸ ਕੰਸਰਨ ਨੂੰ ਕੱਲ੍ਹ ਐਡਰੈਸ ਵੀ ਕੀਤਾ, ਉਹਨਾਂ ਨੇ ਕਿਹਾ ਵੀ ਇਹ ਮੈਂ ਇੱਥੇ ਸਪਸ਼ਟ ਕਰ ਦੇਵਾਂ, ਇਹ ਕੋਈ ਸਾਬਕਾ BC ਲਿਬਰਲਸ ਵੱਲੋਂ ਇਹ ਕੋਈ ਹੋਸਟਾਈਲ ਟੇਕ ਓਵਰ ਨਹੀਂ ਹੈ ਪਾਰਟੀ ਦਾ।
ਜੀ ਜੀ ਜੀ,
ਕਹਿੰਦੇ ਅਸੀਂ ਇੱਕ ਕੰਸਰਵੇਟਿਵ ਪਾਰਟੀ ਹੀ ਰਵਾਂਗੇ। ਸੋ ਉਹਨਾਂ ਨੇ ਅਪੀਲ ਇਹੀ ਕੀਤੀ ਹੈ ਵੀ ਜਿਹੜਾ ਵੀ ਅਗਲਾ ਲੀਡਰ ਤੁਸੀਂ ਚੁਣਨਾ ਵੀ ਉਹ ਕੰਸਰਵੇਟਿਵ ਆਈਡੀਓਲੋਜੀ ਵਾਲਾ ਚੁਣਿਓ, ਵੀ ਜ਼ਿਆਦਾ ਕੋਈ ਪ੍ਰੋਗਰੈਸਿਵ ਜਾਂ ਮੋਡਰੇਟ ਕਿਸਮ ਦਾ ਲੀਡਰ ਨਾ ਚੁਣ ਲੈਣਾ
ਕਿਤੇ। ਸੋ ਇਹ ਸਾਰੀਆਂ ਗੱਲਾਂ ਹੁਣ ਚੱਲਦੀਆਂ ਪਈਆਂ ਨੇ ਅਤੇ ਦੇਖਣਾ ਹੋਏਗਾ ਜਨਵਰੀ ਦੇ ਵਿੱਚ ਜਦੋਂ ਵਾਸੂ ਜੀ ਕੰਜ਼ਰਵੇਟਿਵ ਪਾਰਟੀ ਵੱਲੋਂ BC ਕੰਜ਼ਰਵੇਟਿਵਸ ਵੱਲੋਂ ਲੀਡਰਸ਼ਿਪ ਰੇਸ ਦਾ ਐਲਾਨ ਕਰ ਦਿੱਤਾ ਜਾਂਦਾ, ਮੈਦਾਨ ਦੇ ਵਿੱਚ ਆਉਂਦਾ ਕੌਣ ਕੌਣ ਆ, ਕਿਉਂਕਿ ਇਹ BC ਕੰਜ਼ਰਵੇਟਿਵਸ ਵਾਸਤੇ ਐਕਚੁਲੀ ਆਪਣੇ ਆਪ ਨੂੰ ਹੁਣ ਵਧੀਆ ਤਰੀਕੇ ਸਥਾਪਿਤ ਕਰਨ ਦਾ, ਪੱਕੇ ਪੈਰੀ ਆਪਣੇ ਆਪ ਨੂੰ ਲੈ ਕੇ ਆਉਣ ਦਾ, ਅਤੇ ਇਹ ਸਿੱਧ ਕਰਨ ਦਾ ਕਿ ਇਹ ਸਿਰਫ ਚੰਗੀ ਕਿਸਮਤ ਨਹੀਂ ਸੀ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਨੰਬਰ ਉਹਨਾਂ ਦੇ ਸੀਟਾਂ ਦੇ ਵੱਧ ਗਏ, ਖੈਰ ਉਦੋਂ ਤਾਂ ਚੰਗੀ ਕਿਸਮਤ ਸੀ, ਪਰ ਉਸ ਤੋਂ ਅੱਗੇ ਉਹਦੇ ਉੱਪਰ ਉਹਨੂੰ ਸਸਟੇਨ ਕਰਨਾ ਅਤੇ ਉਹਨੂੰ ਮੇਨਟੇਨ ਕਰਨਾ ਅਤੇ ਉਹਦੇ ਉੱਪਰ ਬਿਲਡ ਕਰਨਾ ਉਹਦੇ ਉਹ ਸਮਰੱਥ ਨੇ। ਜੌਨ ਰਸਟਡ ਨੇ ਕੱਲ੍ਹ ਇਹ ਗੱਲ ਕਹੀ, ਕਹਿੰਦੇ ਮੈਨੂੰ ਇਹ ਗੱਲ ਪੱਕੀ ਹੈ ਵੀ ਜਿਹੜਾ ਵੀ ਹੁਣ ਪਾਰਟੀ ਦਾ ਅਗਲਾ ਲੀਡਰ ਬਣੇਗਾ ਉਹ ਸੂਬੇ ਦਾ ਅਗਲਾ ਪ੍ਰੀਮੀਅਰ ਵੀ ਹੋਏਗਾ, ਕਿਉਂਕਿ ਲੋਕ NDP ਦੀ ਕਾਰਗੁਜ਼ਾਰੀ ਤੋਂ ਬਹੁਤ ਬੁਰੀ ਤਰ੍ਹਾਂ ਅੱਕੇ ਹੋਏ ਨੇ।
ਯਾਰ ਕੱਲ੍ਹ ਤੱਕ ਤਾਂ ਪਰਸੋਂ ਸ਼ਾਮ ਤੱਕ ਤਾਂ ਇਹ ਕਿਹਾ ਜਾ ਰਿਹਾ ਸੀ ਜੌਨ ਰਸਟਡ ਦੇ ਸਮਰਥਕਾਂ ਵੱਲੋਂ ਕਿ ਜੌਨ ਰਸਟਡ ਹੀ ਸਾਡੇ ਲੀਡਰ ਨੇ ਤੇ ਉਹ ਅਗਲੇ ਪ੍ਰੀਮੀਅਰ ਵੀ ਹੋਣਗੇ ਤੇ ਲੰਘੇ ਕੱਲ ਉਹ ਅਸਤੀਫਾ ਦੇ ਗਏ। ਪੋਲੀਟਿਕਸ ਦੇ ਵਿੱਚ ਈਵਨ 24 ਆਵਰਸ ਇਜ਼ ਅ ਲੌਂਗ ਟਾਈਮ,
ਸਹੀ ਗੱਲ
ਆ। ਸੋ ਸੀਨ ਜਿਹੜਾ ਬਦਲ ਜਾਇਆ ਕਰਦਾ, ਫੈਡਰਲ ਪੋਲੀਟਿਕਸ ਦੇ ਵਿੱਚ ਵੀ ਅਸੀਂ ਦੇਖਿਆ ਤੇ ਇੱਥੇ ਵੀ ਅਸੀਂ ਦੇਖ ਰਹੇ ਹਾਂ। ਸੋ ਵਿਦਇਨ ਦਾ ਪਾਰਟੀ ਸਰਕਲ ਜਿਹੜੇ ਨਾਮ ਕੁਝ ਆ ਰਹੇ ਨੇ, ਜਿਹੜੇ ਮੌਜੂਦਾ MLA ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਨੇ, ਪੀਟਰ ਮਿਲੋਬਾਰ ਦਾ ਨਾਮ ਆ ਰਿਹਾ, ਹਰਮਨ ਭੰਗੂ ਦਾ ਵੀ ਨਾਮ ਆ ਰਿਹਾ ਵੀ ਸ਼ਾਇਦ ਉਹ ਵੀ ਆਪਣੀ ਦਿਲਚਸਪੀ ਵਿਅਕਤ ਕਰਨ ਲੀਡਰ ਬਣਨ ਦੇ ਵਿੱਚ। ਬਾਕੀ ਜੋ ਮਾਹਰ ਨੇ, ਜੋ ਐਨਾਲਿਸਟ ਨੇ, ਉਹ ਕਹਿ ਰਹੇ ਨੇ ਵੀ ਕੋਈ ਆਊਟਸਾਈਡਰ ਹੀ ਆਏਗਾ, ਵੀ ਇਸ ਵੇਲੇ ਜਿਹੜਾ ਪੂਲ ਹੈ ਉਹਦੇ ਵਿੱਚੋਂ ਕੋਈ ਲੱਗਦਾ ਨਹੀਂ ਵੀ ਕੋਈ ਲੀਡਰ, ਕੋਈ MLA ਉਹਦੇ ਵਿੱਚ ਉਹ ਲੀਡਰਸ਼ਿਪ ਮਟੀਰੀਅਲ ਕੋਈ ਨਜ਼ਰ ਆ ਨਹੀਂ ਰਿਹਾ ਖਾਸ, ਤੇ ਕਹਿ ਰਹੇ ਨੇ ਵੀ ਕੋਈ ਆਊਟਸਾਈਡਰ ਆਏਗਾ ਤੇ ਉਹ ਫਿਰ ਹੋ ਸਕਦਾ ਕਿ ਪਾਰਟੀ ਨੂੰ ਅੱਗੇ ਲੈ ਕੇ ਜਾਏ, ਰਿਵਾਈਵ ਕਰ ਸਕੇ।
ਜਿਹੜਾ ਇਹ ਰਿਸਰਚ ਕੋਨੇ ਸਰਵੇ ਕੀਤਾ ਸੀ ਉਹਦੇ ਵਿੱਚ ਤੇ ਵਾਸੂ ਜੀ ਜਿਹੜੇ ਕੁਝ ਮੀਡੀਆ ਸਪੈਕੂਲੇਸ਼ਨ ਚ ਕੁਝ ਹੋਰ ਨਾਮ ਜਿਨ੍ਹਾਂ ਦਾ ਜ਼ਿਕਰ ਆ ਉਹਨਾਂ ਦੀ ਵੀ ਚਰਚਾ ਹੋਈ ਸੀ, ਬ੍ਰੈਡ ਵੈਸਟ ਦਾ ਨਾਂ ਆ ਰਿਹਾ। ਬ੍ਰੈਡ ਵੈਸਟ ਉਹ ਵਿਅਕਤੀ ਜਿਨ੍ਹਾਂ ਦਾ ਨਾਮ ਉਦੋਂ ਵੀ ਚਰਚਾ ਸੀ ਜਦੋਂ NDP ਦੀ ਲੀਡਰਸ਼ਿਪ ਰੇਸ ਹੋਈ, ਜਦੋਂ DVDB ਲੀਡਰ ਬਣੇ, ਉਦੋਂ ਵੀ ਕਿਹਾ ਜਾ ਰਿਹਾ ਸੀ ਵੀ ਕਿਤੇ ਬ੍ਰੈਡ ਵੈਸਟ ਵੀ ਹੋ ਸਕਦਾ NDP ਦੇ ਲੀਡਰ ਬਣ ਕੇ ਸੂਬੇ ਦੇ ਪ੍ਰੀਮੀਅਰ ਬਣਨਾ ਚਾਹੁੰਦੇ ਹੋਣ। ਸੋ ਇੱਕ ਅਜਿਹਾ ਵਿਅਕਤੀ ਜਿਹਨੂੰ NDP ਵਾਲੇ ਵੀ ਸੋਚਦੇ ਸੀ ਵੀ ਇਹ ਲੀਡਰ ਬਣ ਸਕਦਾ, ਜਾਂ ਲੋਕਾਂ ਦੇ ਮਨ 'ਚ ਗੱਲ ਆਉਂਦੀ ਆ, ਜਿਹਨੂੰ BC ਕੰਜ਼ਰਵੇਟਿਵ ਵਾਸਤੇ ਵੀ ਲੀਡਰਸ਼ਿਪ ਮਟੀਰੀਅਲ ਕਈ ਲੋਕ ਮੰਨਦੇ ਨੇ। ਸੋ ਇਹ ਦੇਖਣਾ ਹੋਏਗਾ। ਵੈਸੇ ਬ੍ਰੈਡ ਵੈਸਟ ਨੇ ਉਦੋਂ ਬੜਾ ਕਲੀਅਰ ਕਰਤਾ ਸੀ ਕਿ ਮੈਂ ਆਪਣਾ ਜੋ ਇਸ ਵੇਲੇ ਸਿਟੀ ਦਾ ਕੰਮ ਕਾਜ ਆ ਵੀ ਉਹਦੇ ਵਿੱਚ ਹੀ ਬਿਜ਼ੀ ਹਾਂ, ਮੈਂ ਚਾਹੁੰਦਾ ਨਹੀਂ। ਬਾਕੀ ਵਾਸੂ ਜੀ
ਕਹਿੰਦਾ ਤਾਂ ਇੱਦਾਂ ਹੀ ਹੁੰਦਾ
ਕਹੀਦਾ, ਹਾਂ, ਕਿਉਂਕਿ ਅਸਲੀ ਗੱਲ ਤਾਂ ਇਹ ਵੀ ਹੈ। ਆਮ ਨੋਟ ਸੇਇੰਗ ਕਿ ਉਹਨਾਂ ਦੀ ਮੋਟੀਵੇਸ਼ਨ ਇਹ ਹੋਏਗੀ, ਪਰ ਸਾਨੂੰ ਇਹ ਪਤਾ ਵੀ ਸਿਟੀ ਦੀ ਪੋਲੀਟਿਕਸ ਦੇ ਵਿੱਚ ਤਨਖਾਹਾਂ ਜ਼ਿਆਦਾ ਨੇ, ਭੱਤੇ ਜ਼ਿਆਦਾ ਨੇ। ਜਿਹੜਾ ਮੈਟਰੋ ਵੈਨਕੂਵਰ ਦੇ, ਜਿਹੜਾ ਸਿਟੀ ਦਾ ਕੋਈ ਵੀ ਮੇਅਰ ਆ, ਮੈਟਰੋ ਵੈਨਕੂਵਰ ਦੇ ਰੀਜਨਲ ਡਿਸਟ੍ਰਿਕਟ ਦੇ ਵਿੱਚ ਮੀਟਿੰਗਸ ਅਟੈਂਡ ਕਰਦਾ, ਉਹਦੇ ਵਿੱਚ ਵੱਖੋ ਵੱਖਰੀਆਂ ਕਮੇਟੀਆਂ ਦਾ ਹਿੱਸਾ, ਜੇ ਉਹ ਚੇਅਰ ਬਣ ਜਾਵੇ ਫਿਰ ਤਾਂ ਹੋਰ ਵਾਰੇ ਨਿਆਰੇ ਨੇ। ਉਹਨਾਂ ਦੀ ਤਨਖਾਹ BC ਦੇ ਕੈਬਨਿਟ ਮਿਨਿਸਟਰ ਨਾਲੋਂ ਵੀ ਲਗਭਗ ਇਨ ਸਮ ਕੇਸਿਸ ਡੇਢੀ ਦੁੱਗਣੀ ਹੁੰਦੀ ਆ।
ਯਾ ਦੇਖੋ ਨਾ, ਜੇ ਤਾਂ ਚੋਇਸ ਹੋਵੇ ਕਿ ਤੁਸੀਂ MLA ਬਣਨਾ ਕਿ ਮੇਅਰ ਬਣਨਾ, ਦੈਨ ਦਾ ਆਬਵੀਅਸ ਆਨਸਰ ਇਜ਼ ਮੇਅਰ ਬਣਨਾ,
ਕਰੈਕਟ।
ਜੇ ਕੁਐਸਚਨ ਇਹ ਹੋਵੇ ਕਿ ਕੈਬਨਿਟ ਮਿਨਿਸਟਰ ਬਣਨਾ, ਪ੍ਰੋਵਿੰਸ਼ੀਅਲ ਜਾਂ ਮੇਅਰ ਬਣਨਾ, ਫਿਰ ਵੀ ਇੱਕ ਕਹਿ ਲਓ ਟਫ ਕੰਪੀਟੀਸ਼ਨ ਹੈ, ਬਟ ਦਾ ਆਨਸਰ ਵੈਰੀ ਵੈਲ ਕੁਡ ਬੀ ਕਿ ਮੇਅਰ ਬਣਨਾ।
ਜੀ ਜੀ।
ਪਰ ਜੇ ਸਵਾਲ ਇਹ ਹੈ ਵੀ ਪ੍ਰੀਮੀਅਰ ਬਣਨਾ ਕਿ ਮੇਅਰ ਬਣਨਾ, ਦੈਨ ਦਾ ਵੈਰੀ ਆਬਵੀਅਸ ਆਨਸਰ ਇਜ਼ ਕਿ ਪ੍ਰੀਮੀਅਰ
ਬਣਨਾ।
ਸੋ ਬ੍ਰੈਡ ਵੈਸਟ ਦੇ ਮੂੰਹ 'ਚ ਪਾਣੀ ਆ ਸਕਦਾ
ਜੀ ਜੀ,
ਬਾਕੀ ਪਤਾ ਨਹੀਂ, ਦੇਖਦੇ ਹਾਂ ਕਿ ਜਨਵਰੀ ਤੋਂ ਬਾਅਦ ਤਸਵੀਰ ਥੋੜ੍ਹੀ ਹੋਰ ਕਲੀਅਰ ਹੋਏ।
ਕਿਉਂਕਿ ਦੇਖੋ BC ਕੰਜ਼ਰਵੇਟਿਵ ਵਾਸਤੇ ਇੱਕ ਇਹ ਵੀ ਦੇਖਣ ਵਾਲੀ ਗੱਲ ਹੋਣੀ ਆ, ਜਿਹੜੀ ਆਪਾਂ ਹੁਣ ਗੱਲ ਜੁੜ ਜਾਣੀ ਇੱਥੇ ਆ ਕੇ, ਅਸੀਂ ਪਹਿਲਾਂ ਗੱਲ ਕਰਦੇ ਸੀ ਨਾ ਕਿ ਜਿਹੜੀ 1 BC ਆ, ਹੋ ਸਕਦਾ ਕਿ ਜਿਵੇਂ ਨਾ ਯਾਰ ਫੈਡਰਲ ਲੈਵਲ 'ਤੇ ਮੈਕਸਿਮ ਬਰਨੀਏ ਦੀ ਪਾਰਟੀ,
ਪੀਪਲਸ
ਪਾਰਟੀ ਆਫ ਕੈਨੇਡਾ, ਹਾਲਾਂਕਿ ਉਹਨਾਂ ਨੇ ਇੰਨੀ ਵੋਟ ਨਹੀਂ ਤੋੜੀ ਸੀ ਫੈਡਰਲ ਕੰਜ਼ਰਵੇਟਿਵ ਦੀ ਵੀ ਕਿਤੇ ਉਹ ਇਲੈਕਸ਼ਨ ਦਾ ਨਤੀਜਾ ਵੋਟ ਸਪਲਿਟ ਕਰਕੇ ਉਹਨਾਂ ਨੇ ਇੰਪੈਕਟ ਕਰਤਾ ਹੋਵੇ। ਪਰ 1 BC ਇੱਥੇ BC ਦੇ ਵਿੱਚ ਕੁਝ ਰਾਈਡਿੰਗਸ ਦੇ ਵਿੱਚ ਇੰਨੀ ਵੋਟ ਤੋੜ ਸਕਦੇ ਨੇ ਜਿਹਦਾ ਕਿ ਬੈਨੀਫਿਟ NDP ਨੂੰ ਹੋ ਸਕਦਾ, ਕਿਉਂਕਿ 1 BC ਦੀ ਜਿਹੜੀ ਲੀਡਰ ਨੇ ਡੈਲਸ ਬਰੋਡੀ, ਉਹ ਵੈਨਕੂਵਰ ਕੁਐਲਚੇਨਾ ਤੋਂ MLA ਨੇ, ਉਹ ਜਿਹੜੀ ਕਿ BC ਲਿਬਰਲਸ ਦੀ ਐਂਡ ਬਾਏ ਐਕਸਟੈਂਸ਼ਨ BC ਕੰਜ਼ਰਵੇਟਿਵ ਦੀ ਸੇਫ ਸੀਟ ਮੰਨੀ ਜਾਂਦੀ ਆ। ਉਸ ਇਲਾਕੇ ਦੇ ਵਿੱਚ ਹੁਣ ਡੈਮੋਗ੍ਰਾਫਿਕ ਬੜਾ ਤਬਦੀਲ ਹੋ ਗਿਆ, ਅਤੇ ਜੇ ਉੱਥੇ BC ਕੰਜ਼ਰਵੇਟਿਵ ਅਤੇ 1 BC ਦੀ ਲੀਡਰ ਦਾ ਮੁਕਾਬਲਾ ਹੋ ਜਾਂਦਾ, ਉਹਨਾਂ ਦੀ ਜਿਹੜੀ ਵੋਟ ਟੁੱਟਣੀ ਆ, ਉਹਦਾ NDP ਨੂੰ ਬੈਨੀਫਿਟ ਹੋ ਸਕਦਾ। ਸੋ ਇਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਇਟਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ ਕਿ BC ਕੰਜ਼ਰਵੇਟਿਵਸ ਆਪਣਾ ਲੀਡਰ ਕਿਹਨੂੰ ਚੁਣਦੇ ਨੇ ਅਗਲੇ 6 ਮਹੀਨੇ ਬ੍ਰਿਟਿਸ਼ ਕੋਲੰਬੀਆ ਦੀ ਪੋਲੀਟਿਕਸ ਦੇ ਵਿੱਚ ਕਾਫੀ ਕਲੋਜ਼ਲੀ ਵਾਚ ਕਰਨ ਵਾਲੇ ਹੋਣਗੇ। ਇਹ ਵੀ ਹੋ ਸਕਦਾ ਕਿ BC ਦੇ ਵਿੱਚ ਜਿਹੜਾ ਹੁਣ ਅਗਲਾ ਇਲੈਕਸ਼ਨ ਆ, ਉਹ ਕਿਤੇ ਕੋਈ ਛੇਤੀ ਕਾਲ ਹੋ ਜਾਵੇ। ਦੇਰ ਇਜ਼ ਅ ਲਾਈਕਲੀਹੁੱਡ ਕਿ ਮੇ ਬੀ ਕੁਝ ਓਬਜ਼ਰਵਰਸ ਦਾ ਇਹ ਮੰਨਣਾ ਵੀ ਮੇ ਬੀ ਨੈਕਸਟ ਈਅਰ ਇਲੈਕਸ਼ਨ ਕਾਲ ਹੋ ਜਾਵੇ, ਕਿ ਨਵੇਂ ਲੀਡਰ ਨੂੰ ਇੰਨਾ ਸਮਾਂ ਨਾ ਮਿਲੇ ਕਿ ਉਹ ਆਪਣੀ ਪਾਪੂਲੈਰਿਟੀ ਦੇ ਵਿੱਚ ਕੋਈ ਵਾਧਾ ਕਰ ਸਕਣ। ਸੋ ਦੇਖਦੇ ਹਾਂ। ਪਾਪੂਲੈਰਿਟੀ ਦੀ ਗੱਲਬਾਤ ਵੀ ਜੇ ਹੋ ਰਹੀ ਹੈ ਤਾਂ ਅੱਜ ਪਾਪੂਲੈਰਿਟੀ ਦੇ ਨੰਬਰਸ ਵੀ ਆਏ ਨੇ। ਕੁਇਕਲੀ ਮੈਂ ਇੱਕ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਇਸ ਆਵਰ ਨੂੰ HP ਸਿੰਘ ਚੈਟਰ ਸਟੋਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। HP ਸਿੰਘ ਚੈਟਰ ਸਟੋਰ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਨੇ ਬਿਗ ਡੇਟਾ ਪਲਾਨ ਸਮਾਲ ਪ੍ਰਾਈਸ ਵਿੱਚ। 3 ਮਹੀਨਿਆਂ ਲਈ ਪੇ ਕਰੋ ਸਿਰਫ $60 ਅਤੇ ਲਓ 90 GB ਡੇਟਾ ਪਰ ਮੰਥ ਵਿਦ ਕੈਨੇਡਾ US ਕਾਲਿੰਗ। ਨੋ ਕੰਟਰੈਕਟ, ਨੋ ਕ੍ਰੈਡਿਟ ਚੈੱਕ। ਰੋਜਰਸ ਅਤੇ ਫਾਈਡੋ ਦੇ ਨੈਟਵਰਕ 'ਤੇ ਵੀ ਸ਼ਾਨਦਾਰ ਡੀਲਸ ਅਵੇਲੇਬਲ ਨੇ, ਓਨਲੀ ਐਟ ਦਾ HP ਸਿੰਘ ਚੈਟਰ ਸਟੋਰ, ਐਬਟਸਫੋਰਡ ਡੈਲਟਾ ਸਕੋਟ ਰੋਡ 'ਤੇ ਪਾਇਲ ਬਿਜ਼ਨਸ ਸੈਂਟਰ ਵਿੱਚ। ਕਾਲ 778-438-3017, 778-438-3017, 778-438-3017, HP ਸਿੰਘ ਚੈਟਰ ਸਟੋਰ। ਵਾਸੂ ਜੀ, ਪ੍ਰੀਮੀਅਰਸ ਦੀ ਅਪਰੂਵਲ ਰੇਟਿੰਗ ਦੇ ਵਿੱਚ ਫੋਰ ਡਿਸੰਬਰ 2025 ਪ੍ਰੀਮੀਅਰ ਡੇਵਿਡ EB ਦੀ ਅਪਰੂਵਲ 40% 'ਤੇ ਰਹਿ ਗਈ ਹੈ, ਜੋ ਕਿ ਪਿਛਲੀ ਰਿਪੋਰਟ ਦੇ ਮੁਕਾਬਲੇ 1 ਪੁਆਇੰਟ ਦੀ ਕਟੌਤੀ ਆ। ਅਤੇ ਮਾਰਚ ਦੇ ਵਿੱਚ ਪ੍ਰੀਮੀਅਰ ਦੀ ਅਪਰੂਵਲ ਰੇਟਿੰਗ 53% 'ਤੇ ਸੀ, ਜੋ ਕਿ ਇਸ ਵੇਲੇ 40% 'ਤੇ ਆ।
ਜਾਂ ਸੋ ਐਂਗਸ ਰੀਡ ਵੱਲੋਂ ਇਹ ਸਰਵੇਖਣ ਕੀਤਾ ਜਾਂਦਾ ਹੈ ਤਾਂ 4,000 ਤੋਂ ਵੀ ਜ਼ਿਆਦਾ ਕੈਨੇਡੀਅਨਸ ਨਾਲ ਜਿਹੜੇ ਕਿ ਐਂਗਸ ਰੀਡ ਦੇ ਪੂਲ ਦੇ ਮੈਂਬਰ ਨੇ ਉਹਨਾਂ ਨਾਲ ਇਹ ਗੱਲਬਾਤ ਕਰਦੇ ਨੇ ਅਤੇ ਇਹਨਾਂ ਨੇ 9 ਪ੍ਰੀਮੀਅਰਸ ਦੀ ਰੇਟਿੰਗ ਸਾਂਝੀ ਕੀਤੀ ਹੈ ਹਰ ਵਾਰ ਦੀ ਤਰ੍ਹਾਂ ਉਹਦੇ ਵਿੱਚੋਂ ਸਾਡੇ ਪ੍ਰੀਮੀਅਰ ਡੇਵਿਡ ਈਬੀ ਥੱਲੋਂ 3 ਨੰਬਰ 'ਤੇ ਨੇ
ਜੀ
ਸਭ ਤੋਂ ਘੱਟ ਪਾਪੂਲਰ ਜਾਂ ਕਹਿ ਲਓ ਵੀ ਸਭ ਤੋਂ ਅਪਰੂਵਡ ਆਫ ਲੀਡਰ ਜੇ ਕੋਈ ਹੈਗੇ ਨੇ ਪ੍ਰੀਮੀਅਰ ਅਤੇ ਉਹ ਫਰਾਂਸਵਾ ਲੇਗੋਟ ਨੇ ਇਸ ਵੇਲੇ ਕੁਬੈਕ ਦੇ ਲੀਡਰ ਅਤੇ ਉੱਥੋਂ ਕਿਉਂਕਿ ਸਾਨੂੰ ਪਤਾ ਰਿਪੋਰਟਸ ਲਗਾਤਾਰ ਆ ਰਹੀਆਂ ਨੇ ਕਿ ਪਾਰਟੀ ਕੁਬੈਕਵਾ ਉਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਨੀ ਹੈ ਕਿ ਉਹ ਲਗਾਤਾਰ 20 ਪੁਆਇੰਟਸ ਦੀ ਲੀਡ ਬਣਾ ਕੇ ਉਹਨਾਂ ਨੇ ਰੱਖੀ ਹੋਈ ਹੈ ਪਿਛਲੇ 2 ਸਾਲਾਂ ਤੋਂ ਸੋ ਇਸ ਕਰਕੇ ਲੇਗੋਟ ਜਿਹੜੇ ਨੇ ਉਹ ਕੁਝ ਇੱਕ ਦੋ ਉੱਥੇ ਵਿਵਾਦ ਵੀ ਬੜੇ ਬਣੇ ਡਾਕਟਰਸ ਦੇ ਕੰਪਨਸੇਸ਼ਨ ਮਾਡਲ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਫਿਜ਼ੀਸ਼ੀਅਨ ਨਾਰਾਜ਼ ਹੋ ਗਏ ਉਸ ਤੋਂ ਬਾਅਦ ਜਿਹੜਾ ਸਾਕਲਿਕ ਫਿਆਸਕੋ ਜਿਹੜੀ ਬੜੀ ਗੱਲ ਹੋਈ ਕਿ ਉਹ ਇੱਕ ਪ੍ਰੋਗਰਾਮ ਸੀ ਜਿੱਥੇ ਬਹੁਤ ਜ਼ਿਆਦਾ ਪੈਸੇ ਖਰਚ ਕਰਤੇ ਸੋ ਉਹਨਾਂ ਦੀ ਸਰਕਾਰ ਘਿਰੀ ਹੋਈ ਹੈ ਬਾਕੀ ਦੂਜੇ ਨੰਬਰ ਤੇ ਥੱਲੋਂ ਡੱਗ ਫੋਰਡ ਨੇ ਡੱਗ ਫੋਰਡ ਦਾ ਕਿਹਾ ਜਾ ਰਿਹਾ ਕਿ ਵੀ ਜਿਹੜਾ ਉਹਨਾਂ ਨੇ ਪੰਗਾ ਲੈ ਲਿਆ ਡੋਨਲਡ ਟਰੰਪ ਦੇ ਨਾਲ ਕਿ ਐਡ ਕੈਂਪੇਨ ਚਲਾਈ ਤੇ ਕੈਨੇਡਾ ਦੀ ਸਾਰੀ ਟ੍ਰੇਡ ਟਾਕ ਹੀ ਠੱਪ ਹੋ ਗਈ ਉਹਦੇ ਨਾਲ ਉਹਨਾਂ ਦੀ ਪਾਪੂਲੈਰਿਟੀ ਨੂੰ ਢਾਹ ਲੱਗੀ ਹੈ 7 ਪੁਆਇੰਟਸ ਉਹਨਾਂ ਦੇ ਘਟੇ ਨੇ ਇਸ ਵੇਲੇ 34% ਅਪਰੂਵਲ ਰੇਟਿੰਗ ਹੈ ਡੱਗ ਫੋਰਡ ਦੀ ਪਹਿਲਾਂ 41% ਸੀ ਤੇ ਥੱਲੋਂ ਤੀਜੇ ਨੰਬਰ ਤੇ ਡੇਵਿਡ ਈਬੀ ਨੇ 41% ਤੋਂ 40% ਤੇ ਆ ਗਏ ਤੇ ਉਸ ਤੋਂ ਫਿਰ ਬਾਅਦ ਨਿਊਫਿਲਨ ਲੈਬਰਾਡੋਰ ਦੇ ਨਵੇਂ ਜਿਹੜੇ ਪ੍ਰੀਮੀਅਰ ਨੇ ਵੇਖਹੈਮ ਉਹ ਨੇ ਫਿਰ ਉਸ ਤੋਂ ਉੱਪਰ ਡੈਨੀਅਲ ਸਮਿਥ ਨੇ 44% ਉਹਨਾਂ ਦੀ ਅਪਰੂਵਲ ਰੇਟਿੰਗ ਆ ਸੋ ਡੈਨੀਅਲ ਸਮਿਥ ਅਤੇ ਡੇਵਿਡ ਈਬੀ ਬਾਰੇ ਇਹ ਕਿਹਾ ਜਾ ਰਿਹਾ ਵੀ ਇਹਨਾਂ ਦੀ ਅਪਰੂਵਲ ਰੇਟਿੰਗ ਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਹੋ ਰਹੀ ਵੀ ਆਪਸ ਦੇ ਵਿੱਚ ਇਹ ਪਾਈਪਲਾਈਨ ਪੋਲੀਟਿਕਸ ਦੇ ਉੱਤੇ ਉਲਝੇ ਹੋਏ ਨੇ ਵੀ ਜਿਹੜੇ ਵੋਟਰਸ ਨੇ ਜਾਂ ਜਿਹੜੇ ਕਹਿ ਲਓ ਵੀ ਰਿਸਪੋਂਡੈਂਟਸ ਨੇ ਇਸ ਪੋਲ ਦੇ ਵਿੱਚ ਉਹ ਵੇਟ ਐਂਡ ਵਾਚ ਪਲੇ ਕਰ ਰਹੇ ਨੇ ਦੇਖਣਾ ਚਾਹੁੰਦੇ ਨੇ ਵੀ ਕੌਣ ਜਿੱਤਦਾ
ਜੀ ਜੀ ਜੀ
ਸੋ ਇਹਨਾਂ 'ਚੋਂ ਜਿਹੜਾ ਵੀ ਕੋਈ ਜਿੱਤੇਗਾ ਜੇ ਪਾਈਪਲਾਈਨ ਬਣ ਗਈ ਫਿਰ ਡੈਨੀਅਲ ਸਮਿਥ ਦੀ ਜਿਹੜੀ ਪਾਪੂਲੈਰਿਟੀ ਆ ਉਹ ਵਧੇਗੀ ਡੇਵਿਡ ਈਬੀ ਦੀ ਅਪਰੂਵਲ ਰੇਟਿੰਗ ਨੂੰ ਢਾਹ ਲੱਗ ਸਕਦੀ ਹੈ ਤੇ ਸੋ ਉਹ ਇਸ ਕਰਕੇ ਦੇ ਆਰ ਸਟੱਕ ਇਨ ਬੇਸਿਕਲੀ ਵਾਲੇ ਕਹਿ ਰਹੇ ਨੇ ਦੇ ਆਰ ਸਟੱਕ ਇਨ ਦੇਅਰ 40s ਤੇ ਉਹਨਾਂ ਦੀ ਅਪਰੂਵਲ ਰੇਟਿੰਗ 1.5% ਹੀ ਉੱਪਰ ਥੱਲੇ ਹੋ ਰਹੀ ਹੈ ਫਰਕ ਨਹੀਂ ਪੈ ਰਿਹਾ
ਇਸ ਵੇਲੇ ਸਾਰੇ ਪ੍ਰੀਮੀਅਰ ਦੇ ਵਿੱਚੋਂ ਸਭ ਤੋਂ ਵੱਧ ਜੇ ਪਾਪੂਲੈਰਿਟੀ ਕਿਸੇ ਪ੍ਰੀਮੀਅਰ ਦੀ ਹੈਗੀ ਆ ਉਹ ਹੈਗੇ ਨੇ ਮੈਨੀਟੋਬਾ ਦੇ ਪ੍ਰੀਮੀਅਰ ਵੌਬਕ ਨੂੰ 58% ਅਪਰੂਵਲ ਰੇਟਿੰਗ ਉਹਨਾਂ ਨੂੰ ਇਸ ਵੇਲੇ ਹੈਗੀ ਆ
ਪਰ ਪਿਛਲੀ ਵਾਰ ਦੇ ਮੁਕਾਬਲੇ ਉਹਨਾਂ ਦੀ ਅਪਰੂਵਲ ਰੇਟਿੰਗ ਵੀ 3 ਪੁਆਇੰਟਸ ਘਟੀ ਹੈ
3 ਪੁਆਇੰਟਸ ਘਟੀ ਆ
ਤੇ ਉਸ ਤੋਂ ਬਾਅਦ ਸੂਜ਼ਨ ਹੋਲਟ ਨੇ ਨਿਊ ਬ੍ਰੰਜ਼ਵਿਕ ਦੇ ਉਹਨਾਂ ਦੀ ਅਪਰੂਵਲ ਰੇਟਿੰਗ 4 ਪੁਆਇੰਟਸ ਵੱਧ ਕੇ 56% ਤੇ ਪਹੁੰਚੀ ਹੈ ਫਿਰ ਸਕੌਟ ਮੋ ਨੇ 53% ਤੇ ਕਿਉਂਕਿ ਇਹਨਾਂ ਨੇ ਸਸਕੈਚਮਨ ਦੇ ਜਿਹੜੇ ਕਨੋਲਾ ਫਾਰਮਰਸ ਨੇ ਉਹਨਾਂ ਦੀ ਬੜੀ ਸਪੋਰਟ ਕੀਤੀ ਸੀ ਤੇ ਚਾਈਨਾ ਵੀ ਜਾ ਕੇ ਆਏ ਸੀ ਸੋ ਇਸ ਕਰਕੇ ਉਹਨਾਂ ਦੀ ਅਪਰੂਵਲ ਰੇਟਿੰਗ ਥੋੜੀ ਜਿਹੀ ਵਧੀ ਹੈ
ਜੀ ਸੋ ਇਹ ਜਿਹੜੀ ਅਪਰੂਵਲ ਰੇਟਿੰਗ ਦੀ ਰਿਪੋਰਟ ਆ ਜਿਹੜੀ ਕਿ ਰੈਗੂਲਰਲੀ ਐਂਗਸ ਰੀਡ ਵੱਲੋਂ ਪਬਲਿਸ਼ ਕੀਤੀ ਜਾਂਦੀ ਅੱਜ ਸਵੇਰੇ ਸਾਂਝੀ ਕੀਤੀ ਗਈ ਆ ਵਾਸੂ ਜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਵਾਸ਼ਿੰਗਟਨ ਡੀਸੀ ਗਏ ਹੋਏ ਨੇ ਉੱਥੇ ਅੱਜ ਫੀਫਾ ਦੇ ਅਗਲੇ ਸਾਲ ਜਿਹੜੇ ਮੈਚਿਸ ਹੋਣੇ ਨੇ ਵਰਲਡ ਕੱਪ ਦੇ ਡਰਾਅ ਹੋਣਾ ਵੀ ਕਿਹੜੀ ਟੀਮ ਦਾ ਕਿੱਥੇ ਮੈਚ ਹੋਏਗਾ ਕੈਨੇਡਾ ਦਾ ਪਹਿਲਾ ਮੈਚ ਜਿਹੜਾ ਕਿ ਟੋਰੋਂਟੋ ਦੇ ਵਿੱਚ ਖੇਡਿਆ ਜਾਣਾ ਦ ਫਸਟ ਗੇਮ ਆਫ ਦ ਵਰਲਡ ਕੱਪ ਜਿਹੜੀ ਕੈਨੇਡਾ ਨੇ ਖੇਡਣੀ ਆ ਵੀ ਉਹ ਮੈਚਅਪ ਕਿਹਦੇ ਨਾਲ ਹੋਏਗਾ ਸੋ ਅੱਜ ਉਹ ਡਰਾਅ ਕੀਤੇ ਜਾਣਗੇ ਪਰ ਉੱਥੇ ਗੱਲ ਭਾਵੇਂ ਬਹਾਨਾ ਭਾਵੇਂ ਸੌਕਰ ਦਾ ਹੈ ਫੀਫਾ ਵਰਲਡ ਕੱਪ ਦੇ ਡਰਾਅ ਦਾ ਹੈ ਪਰ ਜਿਹੜਾ ਟ੍ਰੇਡ ਵਾਲਾ ਪਹਿਲੂ ਹੈ ਟ੍ਰੇਡ ਵਾਰ ਦਾ ਪਹਿਲੂ ਹੈ ਉਹ ਵੀ ਜ਼ਰੂਰ ਭਾਰੂ ਰਹੇਗਾ ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਵਿਚਕਾਰ ਹੁਣ ਇਹ ਬੜੇ ਚਿਰਾਂ ਬਾਅਦ ਮੁਲਾਕਾਤ ਹੋਣੀ ਆਈ ਥਿੰਕ ਇਸ ਤੋਂ ਪਹਿਲਾਂ ਸਾਊਥ ਕੋਰੀਆ ਦੇ ਵਿੱਚ ਹੀ ਮਿਲੇ ਸੀ ਜਿਹੜੇ ਸਮਿਟ ਦੇ ਵਿੱਚ ਮੁਲਾਕਾਤ ਹੋਈ ਸੀ ਫਿਰ ਚੱਲਦੀ ਚੱਲਦੀ ਟ੍ਰੇਡ ਟਾਕ ਡੀਰੇਲ ਹੋ ਗਈ ਸੀ ਤੁਸੀਂ ਬ੍ਰੇਕ ਤੋਂ ਪਹਿਲਾਂ ਜਿਵੇਂ ਜ਼ਿਕਰ ਕਰਕੇ ਹਟੇ ਹੋ ਡੱਗ ਫੋਰਡ ਵੱਲੋਂ ਚਲਾਈ ਗਈ ਉਹ ਐਡ ਕੈਂਪੇਨ ਦੇ ਚੱਲਦੇ ਉਸ ਤੋਂ ਬਾਅਦ ਫਿਰ ਗੱਲਬਾਤ ਸਾਰੀ ਫਰੋਜ਼ਨ ਆ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲਾਉਡੀਆ ਸ਼ੇਨਬੌਮ ਉਹ ਵੀ ਉੱਥੇ ਮੌਜੂਦ ਹੋਣਗੇ ਕਿਉਂਕਿ ਫੀਫਾ ਵਰਲਡ ਕੱਪ US ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ 'ਤੇ ਹੋਸਟ ਕੀਤਾ ਜਾ ਰਿਹਾ
ਯਾ ਸੋ 23 ਅਕਤੂਬਰ ਨੂੰ ਡੱਗ ਫੋਰਡ ਦੀ ਐਡ ਕੈਂਪੇਨ ਤੋਂ ਰੁੱਸ ਕੇ ਡੋਨਲਡ ਟਰੰਪ ਨੇ ਟ੍ਰੇਡ ਟਾਕ ਬੰਦ ਕਰਤੀ ਸੀ ਫਿਰ ਅਕਤੂਬਰ ਦੇ ਅੰਤ ਵਿੱਚ ਏਪੈਕ ਸਮਿਟ ਵਾਸਤੇ ਦੋਨੋਂ ਆਗੂ ਪਹੁੰਚੇ ਸਨ ਸਾਊਥ ਕੋਰੀਆ ਉੱਥੇ ਡਿਨਰ ਟੇਬਲ 'ਤੇ ਇਹਨਾਂ ਨੂੰ ਆਹਮੋ ਸਾਹਮਣੇ ਬਿਠਾਤਾ ਸੀ ਉੱਥੇ ਕੋਈ ਆਪਸ 'ਚ ਇਹਨਾਂ ਨੇ ਗੱਲਬਾਤ ਤਾਂ ਨਹੀਂ ਸੀ ਕੀਤੀ ਪਰ ਇੱਕ ਦੂਜੇ ਵੱਲ ਦੇਖ ਕੇ ਹੱਸਦੇ ਰਹੇ ਇੱਕ ਦੂਜੇ ਵੱਲ ਫਿੰਗਰ ਗਨਸ ਜਿਹੜੀਆਂ ਪੁਆਇੰਟ ਕਰਦੇ ਰਹੇ ਅਤੇ ਸਮਾਲ ਟਾਕ ਮਾੜੀ ਮੋਟੀ ਹੋਈ ਕੋਈ ਟ੍ਰੇਡ ਬਾਰੇ ਕੋਈ ਪੁਖਤਾ ਗੱਲ ਕੋਈ ਹੋਈ ਨਹੀਂ ਸੀ ਸੋ 23 ਅਕਤੂਬਰ ਤੋਂ ਬਾਅਦ ਤੋਂ ਫਾਰਮਲ ਟਾਕਸ ਤਾਂ ਬਿਲਕੁਲ ਬੰਦ ਨੇ ਠੱਪ ਪਈਆਂ ਨੇ ਪਰ ਮਾਰਕ ਕਾਰਨੀ ਨੇ ਪਿਛਲੇ ਦਿਨ ਇਹ ਦੱਸਿਆ ਸੀ ਰਿਪੋਰਟਰਸ ਕੋਲੋਂ ਵਾਰ ਵਾਰ ਪੁੱਛੇ ਜਾਣ 'ਤੇ ਕਹਿੰਦੇ ਵੀ ਫਾਰਮਲ ਟਾਕਸ ਦੀਆਂ ਠੱਪ ਹੋਣਾ ਮਤਲਬ ਇਹ ਨਹੀਂ ਕਿ ਡੋਨਲਡ ਟਰੰਪ ਨਾਲ ਮੇਰੀ ਗੱਲ ਹੀ ਨਹੀਂ ਹੁੰਦੀ ਕਹਿੰਦੇ ਉਹ ਮੈਨੂੰ ਮੈਸੇਜ ਵਗੈਰਾ ਕਰਦੇ ਰਹਿੰਦੇ ਆ ਫੋਨ ਮੇਰਾ ਕਹਿੰਦੇ ਫੋਨ 'ਤੇ ਗੱਲ ਹੁੰਦੀ ਰਹਿੰਦੀ ਹੈ ਰਿਪੋਰਟਰਸ ਕਹਿੰਦੇ ਕੀ ਗੱਲ ਹੁੰਦੀ ਹੈ ਕਹਿੰਦੇ ਨਥਿੰਗ ਨਿਊਜ਼ ਵਰਦੀ ਵੀ ਜੇ ਕੋਈ ਨਿਊਜ਼ ਵਰਦੀ ਕੋਈ ਗੱਲ ਹੋਏਗੀ ਤੁਹਾਨੂੰ ਦੱਸਾਂਗੇ
ਸੋ
ਫਾਰਮਲ ਟ੍ਰੇਡ ਟਾਕਸ ਤਾਂ ਸਾਡੀਆਂ ਠੱਪ ਪਈਆਂ ਨੇ 23 ਅਕਤੂਬਰ ਤੋਂ ਇਹ ਗੱਲ ਪੱਕੀ ਹੈ ਵੀ ਟ੍ਰੇਡ ਬਾਰੇ ਕੋਈ ਗੱਲ ਨਹੀਂ ਹੋ ਰਹੀ ਤੇ ਬੁੱਧਵਾਰ ਨੂੰ ਡੋਨਲਡ ਟਰੰਪ ਨੇ ਧਮਕੀ ਦੇ ਦਿੱਤੀ ਸੀ ਕਿ ਯੂ ਐਸ ਐਮ ਸੀ ਏ ਦਾ ਕਹਿੰਦੇ ਆਪਾਂ ਰਿਵਿਊ ਕਰਨਾ ਹੀ ਨਹੀਂ ਇਹਨੂੰ ਦੁਬਾਰਾ ਅਸੀਂ ਕੋਈ ਬਣਾਉਣਾ ਹੀ ਨਹੀਂ, ਅਗਰੀਮੈਂਟ ਕਰਨਾ ਹੀ ਨਹੀਂ
ਜੀ,
ਅਤੇ ਦੇਖਦੇ ਹਾਂ ਵੀ ਇਹਨੂੰ ਅਸੀਂ ਰੀਨਿਊ ਕਰੀਏ ਜਾਂ ਫਿਰ ਨਾ ਹੀ ਕਰੀਏ।
ਪਰ ਬਸ ਜੀ, ਡੋਨਲਡ ਟਰੰਪ ਦਾ ਕਲਾਸਿਕ ਨੈਗੋਸੀਏਸ਼ਨ ਟੈਕਟਿਕ ਵੀ ਹੈ। ਅਮਰੀਕਾ ਦੇ ਵਿੱਚ ਇਸ ਵੇਲੇ USMCA ਦੇ ਰਿਵਿਊ ਸੰਬੰਧੀ ਜਿਹੜੀਆਂ ਕੰਸਲਟੇਸ਼ਨ ਚੱਲ ਰਹੀਆਂ ਨੇ, ਉਹਦੇ ਵਿੱਚ ਜਿਹੜੇ ਵੱਖੋ ਵੱਖਰੇ ਬਿਜ਼ਨਸ ਗਰੁੱਪਸ ਨੇ ਉਹ ਪੁਰਜ਼ੋਰ ਮੰਗ ਇਹ ਕਰ ਰਹੇ ਨੇ ਟਰੰਪ ਨਾਲ ਕਿ ਟੈਰਿਫ ਵਾਲਾ ਸਾਰਾ ਖੇੜਾ ਛੱਡੋ, ਇਹਦੇ ਕਰਕੇ ਨੁਕਸਾਨ ਬੜਾ ਹੁੰਦਾ ਪਿਆ। ਸੋ ਈਵਨ ਅਮਰੀਕਾ ਦੇ ਵਿੱਚੋਂ ਵੀ ਡੋਮੈਸਟਿਕਲੀ ਬਿਜ਼ਨਸ ਗਰੁੱਪਸ ਦੀ ਮੰਗ ਇਹ ਆ ਕਿ ਟੈਰਿਫ ਨਹੀਂ ਹੋਣੇ ਚਾਹੀਦੇ, ਟ੍ਰੇਡ ਵਾਰ ਕਰਕੇ ਨੁਕਸਾਨ ਹੁੰਦਾ ਪਿਆ। ਜਿਹੜੀ ਆ ਠੱਪ ਹੋਈ ਗੱਲਬਾਤ 23 ਅਕਤੂਬਰ ਦੀ ਆ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਟਰੰਪ ਨੇ ਕੈਨੇਡਾ ਦੇ ਨਾਲ ਸਾਰੀ ਗੱਲਬਾਤ ਇੱਕਦਮ ਹੀ ਸਨੈਪ ਕਰ ਦਿੱਤੀ ਹੋਵੇ। ਇਹ ਤੋਂ ਪਹਿਲਾਂ ਵੀ ਅਜਿਹਾ ਅਰਲੀਅਰ ਇਨ ਦਾ ਈਅਰ ਕੀਤਾ ਗਿਆ ਸੀ, ਉਦੋਂ ਗੱਲਬਾਤ ਨੂੰ ਦੁਬਾਰਾ ਚੱਲਦਾ ਕਰਨ ਦੇ ਲਈ, ਤੋੜਨ ਦੇ ਲਈ ਜਿਹੜਾ DST ਸੀਗਾ, ਡਿਜੀਟਲ ਸਰਵਿਸ ਟੈਕਸ, ਉਹ ਕੈਨੇਡਾ ਨੂੰ ਹਟਾਉਣਾ ਪਿਆ ਸੀ। ਸੋ ਹੁਣ ਜੇ ਗੱਲਬਾਤ ਦੁਬਾਰਾ ਸ਼ੁਰੂ ਕਰਨੀ ਆ ਤਾਂ ਕਿਹੜਾ ਕਨਸੈਸ਼ਨ ਕੈਨੇਡਾ ਨੂੰ ਦੇਣਾ ਪਏਗਾ, ਇੱਕ ਤਾਂ ਗੱਲ ਦੇਖਣ ਵਾਲੀ ਇਹ ਹੋਣੀ ਆ। ਦੂਜੀ ਗੱਲ ਇਹ ਵੀ ਹੈਗੀ ਹੈ ਕਿ ਉਹ ਗੱਲਬਾਤ ਕੀ ਹੁਣ ਉਦੋਂ ਤੱਕ ਡਰੈਗ ਹੋਏਗੀ ਜਦੋਂ ਤੱਕ, ਹੁਣ ਤਾਂ ਬਸ ਉਹਦੀ ਸਮਾਂ ਵੈਸੇ ਹੀ ਨੇੜੇ ਆ ਗਿਆ ਨਾ। ਆ ਟ੍ਰੇਡ ਟਾਕ ਵਾਲੀ ਸਾਰੀ ਗੱਲ ਇਟਸ ਗੋਇੰਗ ਟੂ ਮੋਰਫ ਇਨ ਟੂ ਦੀ ਰੀਨੈਗੋਸੀਏਸ਼ਨ ਔਰ ਦੀ ਰਿਵਿਊ ਆਫ USMCA। ਸੋ ਉਹਦੇ ਵਿੱਚ ਕੈਨੇਡਾ ਨਾਲ ਕਿਸ ਭਾਅ ਬੀਤਦੀ ਹੈ ਦੇਖਣਾ ਹੋਏਗਾ।
F-35 ਖਰੀਦਾਂਗੇ ਵਿਜੇ ਜੀ ਅਮਰੀਕਾ ਦੇ, ਤੇ ਫਿਰ ਇਹ ਗੱਲਬਾਤ ਸ਼ੁਰੂ ਹੋਏਗੀ।
ਉਹ ਬੰਬ ਤਾਂ ਵੇਚਣ ਲੱਗੇ ਕੈਨੇਡਾ ਨੂੰ,
$4 billion ਦੇ, $3.8 billion ਦੇ ਬੰਬ ਅਸੀਂ ਖਰੀਦ ਰਹੇ ਹਾਂ ਅਮਰੀਕਾ ਤੋਂ। ਇਹਦੇ ਬਾਰੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕੱਲ ਜਾਣਕਾਰੀ ਜਾਰੀ ਕੀਤੀ ਹੈ। ਕੈਨੇਡਾ ਵੱਲੋਂ ਅਜੇ ਤੱਕ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ, ਤੇ ਇਹ ਜਿਹੜੇ ਬੰਬ ਨੇ ਇਹ ਫਾਈਟਰ ਜੈਟਸ ਦੇ ਉੱਤੇ ਹੀ ਲੋਡ ਕੀਤੇ ਜਾਂਦੇ ਨੇ ਕਿ ਜਿਹੜੀਆਂ ਪ੍ਰੀਸੀਜਨ ਸਟ੍ਰਾਈਕਸ ਹੁੰਦੀਆਂ ਨੇ ਫਾਈਟਰ ਜੈਟਸ, ਜਿਹੜੇ ਸਾਡੇ ਕੋਲ ਇਸ ਵੇਲੇ CF-18 ਨੇ, ਜਿਨ੍ਹਾਂ ਨੂੰ ਅਸੀਂ ਰਿਪਲੇਸ ਕਰਨਾ ਵਿਦ
F-35 or Gripen।
ਸੋ ਉਹਨਾਂ ਦੇ ਉੱਤੇ ਹੀ ਇਹ ਬੰਬ ਜਿਹੜੇ ਨੇ ਲੋਡ ਕਰਕੇ ਅੱਗੋਂ ਫਿਰ ਉਹਨਾਂ ਨੂੰ ਕਹਿ ਲਓ ਵੀ ਸੁੱਟਿਆ ਜਾਂਦਾ ਬੰਬਾਂ ਨੂੰ
ਏਅਰ ਟੂ ਸਰਫੇਸ ਵਾਸਤੇ। ਹਾਂ ਬਿਲਕੁਲ,
ਪ੍ਰੀਸੀਜਨ ਸਟ੍ਰਾਈਕ,
ਹਾਂ ਪ੍ਰੀਸੀਜਨ ਸਟ੍ਰਾਈਕ ਵਾਸਤੇ।
ਸੋ ਇਹ ਜਿਹੜੇ ਬੰਬ ਨੇ ਅਸੀਂ ਖਰੀਦਣੇ ਨੇ ਅਮਰੀਕਾ ਤੋਂ,
ਤੇ
ਅਮਰੀਕਾ ਤੋਂ ਜੇ ਬੰਬ ਖਰੀਦ ਰਹੇ ਹਾਂ ਤੇ ਜਹਾਜ਼ਾਂ ਦੀ ਗੱਲ ਪਹਿਲਾਂ ਹੀ ਚੱਲ ਰਹੀ ਆ, 16 ਜਹਾਜ਼ ਤਾਂ ਲੈਣੇ ਹੀ ਪੈਣੇ F-35 ਡਿਲੀਵਰੀ ਅਗਲੇ ਸਾਲ ਤੋਂ ਸ਼ੁਰੂ ਹੋ ਰਹੀ ਹੈ। ਸੋ ਅਜੇ ਤੱਕ ਦੇਖੋ ਜਿਹੜਾ ਰਿਵਿਊ ਟ੍ਰਿਗਰ ਕੀਤਾ ਸੀ ਮਾਰਕ ਕਾਰਨੀ ਦੇ,
ਉਹ ਅਗਸਤ 'ਚ ਖਤਮ ਹੋਣਾ ਸੀ,
ਹਾਂ, ਤੇ ਉਹਦੇ ਨਤੀਜੇ ਅਜੇ ਤੱਕ ਜਨਤਕ ਕੀਤੇ ਨਹੀਂ ਗਏ। ਤੁਸੀਂ ਜਿਹੜੀ ਗੱਲ ਪੁੱਛੀ ਆ ਵੀ ਪਹਿਲਾਂ ਅਸੀਂ ਬਾਰਗੇਨ ਇੱਕ ਜਿਹੜੀ ਕਹਿ ਲਓ ਵੀ ਅਸੀਂ ਇੱਕ ਜਿਹੜੀ ਰਿਆਇਤ ਕਨਸੈਸ਼ਨ ਦਿੱਤੀ ਸੀ, DST ਹਟਾਇਆ ਸੀ, ਅਗਲੀ ਕਨਸੈਸ਼ਨ ਕੀ ਹੋਏਗੀ, ਜੀ ਭਾਈ ਤੁਹਾਡੇ ਜਹਾਜ਼ ਖਰੀਦਾਂਗੇ ਅਸੀਂ, ਤੇ ਸ਼ਾਇਦ ਇਸੇ ਕਰਕੇ ਹੀ ਮਾਰਕ ਕਾਰਨੀ ਨੇ ਸ਼ੁਰੂ ਤੋਂ ਇਹ ਰਿਵਿਊ ਜਿਹੜਾ ਟ੍ਰਿਗਰ ਕਰਾਇਆ ਵੀ ਲੋੜ ਪੈਣ ਤੇ ਇਹਨੂੰ ਯੱਕੇ ਵਾਂਗ ਅਸੀਂ ਇਸਤੇਮਾਲ ਕਰਾਂਗੇ। ਸੋ ਦੇਖਦੇ ਹਾਂ, ਵੀਲ ਸੀ। ਬਾਕੀ ਜਿਹੜੀ ਹੁਣ ਅੱਜ ਮੀਟਿੰਗ ਹੋਣ ਜਾ ਰਹੀ ਹੈ, ਸੋ ਇਹਨੂੰ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਥੋੜਾ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ੁਰੂ ਤੋਂ ਹੀ ਕਿ ਵੀ ਜ਼ਿਆਦਾ ਐਕਸਪੈਕਟ ਨਾ ਕਰਿਓ, ਇਹ ਤਾਂ ਫੀਫਾ ਦਾ ਇਵੈਂਟ ਆ, ਹਾਸਾ ਮਖੌਲ ਹੋਏਗਾ, ਉਹਦੇ ਵਾਸਤੇ ਆਪਾਂ ਚੱਲੇ ਹਾਂ। ਬੜੀ ਬਰੀਫ ਮੀਟਿੰਗ ਹੋਏਗੀ ਇਹ, ਤੇ ਇਹ ਸਾਈਡਲਾਈਨਸ ਦੇ ਉੱਤੇ ਮੀਟਿੰਗ ਹੋਣੀ ਹੈ, ਜਿਹੜਾ ਪੂਰਾ ਇਵੈਂਟ 2 ਘੰਟੇ ਚੱਲਣਾ, ਤੇ ਉਹਦੇ ਵਿੱਚ ਨਾਚ ਗਾਣਾ ਹੋਣਾ, ਇਵੈਂਟ ਹੋਣੇ ਨੇ, ਤੇ ਉਹਦੀ ਸਾਈਡਲਾਈਨਸ ਦੇ ਉੱਤੇ ਕਹਿੰਦੇ ਬਰੀਫ ਮੀਟਿੰਗਸ ਹੋਣਗੀਆਂ ਡੋਨਲਡ ਟਰੰਪ ਦੇ ਨਾਲ ਤੇ ਕਲੌਡੀਆ ਸ਼ੇਨਬੌਮ ਦੇ ਨਾਲ, ਛੋਟੀਆਂ ਛੋਟੀਆਂ ਮੀਟਿੰਗਸ ਨੇ।
ਕਿੰਨੀ ਗੱਲ ਕਰ ਲੋਗੇ ਟ੍ਰੇਡ ਦੀ, ਇੰਨੀ ਵਿਸਥਾਰ
ਗੱਲਬਾਤ ਹੋਣ ਦੀ ਸੰਭਾਵਨਾ ਘੱਟ ਹੈ।
ਅੱਛਾ, ਫੀਫਾ ਨਾਲ ਜੁੜਦੀ ਗੱਲ ਇੱਕ ਹੋਰ ਕਰ ਲਈਏ। ਜਿਹੜੇ ਸਾਡੇ ਕੈਨੇਡਾ ਦੇ ਸੈਕਟਰੀ ਆਫ ਸਟੇਟ ਨੇ ਐਡਮ ਵੈਨਕੂਵਰਟਨ, ਹਾਂ, ਉਹਨਾਂ ਨੇ
ਕੋਵਰਡਨ,
ਅੱਛਾ ਸੌਰੀ, ਅੱਛਾ ਓਕੇ ਓਕੇ,
ਐਡਮ ਵੈਨਕੋਵਰਡਨ,
ਉਹਨਾਂ ਨੇ ਯਾਰ ਕੱਲ੍ਹ ਗੱਲ ਇਹ ਕਹਿਤੀ ਇੱਕ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਉਹ ਕਹਿੰਦੇ ਵੀ ਦੇਖੋ ਸਾਡੇ ਜਿਹੜੇ ਸਟੇਡੀਅਮ ਨੇ, ਭਾਵੇਂ ਉਹ ਟੋਰੋਂਟੋ ਵਾਲਾ ਸਟੇਡੀਅਮ ਹੋਵੇ ਜਿੱਥੇ ਸੋਕਰ ਮੈਚ ਹੋਣੇ ਨੇ ਫੀਫਾ ਵਾਲੇ, ਜਾਂ ਇੱਥੇ BC ਪਲੇਸ ਹੋਵੇ, ਇਹ ਛੋਟੇ ਜਿਹੇ ਸਟੇਡੀਅਮ ਨੇ, ਉੱਥੇ ਜਾ ਕੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਗੇਮ ਕਿਵੇਂ ਚੱਲ ਰਹੀ ਹੈ। ਬਿਹਤਰ ਇਹ ਹੋਏਗਾ ਕਿ ਤੁਸੀਂ ਕਿਸੇ ਪੱਬ ਦੇ ਵਿੱਚ ਬਹਿ ਕੇ, ਕਿਸੇ ਹੋਰ ਥਾਂ 'ਤੇ ਇੱਦਾਂ ਪਬਲਿਕ ਪਲੇਸ 'ਤੇ ਬਹਿ ਕੇ, ਕਹਿੰਦੇ ਉੱਥੇ ਗੇਮ ਦਾ ਆਨੰਦ ਮਾਣ ਲਿਓ, ਉੱਥੇ ਤੁਹਾਨੂੰ ਬੈਟਰ ਪਤਾ ਲੱਗ ਜਾਣਾ ਵੀ ਚੱਲ ਕੀ ਰਿਹਾ। ਵਾਸੂ ਜੀ, ਆ ਫੀਫਾ ਦਾ ਡਰਾਅ ਅੱਜ ਹੋਣ ਲੱਗਾ, ਉਹ ਤੋਂ ਇੱਕ ਦਿਨ ਪਹਿਲਾਂ ਇਹੋ ਜਿਹੀ ਗੱਲ ਕਹਿ ਕੇ ਬੜੇ ਔਕਵਰਡ ਸਵਾਲਾਂ ਦਾ ਰਾਹ ਖੋਲ ਦਿੱਤਾ।
ਤੇ ਕਹਿੰਦੇ ਵੀ ਸਾਡੇ ਸਟੇਡੀਅਮ ਬਹੁਤ ਛੋਟੇ ਨੇ, ਤੇ ਕਹਿੰਦੇ ਵੀ ਵੀ ਨੀਡ ਅ ਲਾਰਜ ਫਾਰਮੈਟ ਸਟੇਡੀਅਮ। ਸੋ BC ਪਲੇਸ ਦੀ ਜਿਹੜੀ ਕਪੈਸਿਟੀ ਆ 54,000 ਤੋਂ ਜ਼ਿਆਦਾ ਦੀ ਆ, ਤੇ ਜਿਹੜਾ ਟੋਰੋਂਟੋ ਵਾਲਾ ਬੀਮੋ ਫੀਲਡ ਹੈ ਉਹਦੀ ਕਪੈਸਿਟੀ ਉਹਨਾਂ ਨੇ ਹੁਣ ਥੋੜ੍ਹੀ ਐਡੀਸ਼ਨ ਕਰਨੀ ਹੈ 17,500 ਸੀਟਸ ਦੀ, ਉਸ ਤੋਂ ਬਾਅਦ ਉਹਦੀ ਕਪੈਸਿਟੀ 45,000 ਤੋਂ ਜ਼ਿਆਦਾ ਹੋ ਜਾਣੀ ਹੈ। ਸੋ ਜੇ ਤੁਸੀਂ ਇਹ ਕਪੈਸਿਟੀ ਦੇਖੋਗੇ, ਇਹਨੂੰ ਕੰਪੇਅਰ ਕਰੋਗੇ, ਪਿਛਲਾ ਫੀਫਾ ਵਰਲਡ ਕੱਪ ਕਤਰ ਵਿੱਚ ਹੋਇਆ ਸੀ, ਉਸ ਤੋਂ ਪਹਿਲਾਂ ਰਸ਼ੀਆ ਵਿੱਚ ਹੋਇਆ ਸੀ, ਉਹਨਾਂ ਦੇ ਵਿੱਚ ਵੀ ਕਈ ਸਾਰੇ ਸਟੇਡੀਅਮ ਸਨ ਜਿਨ੍ਹਾਂ ਦੀ ਕਪੈਸਿਟੀ ਇਸ ਤੋਂ ਕਿਤੇ ਘੱਟ ਸੀਗੀ। ਤੇ ਤੁਸੀਂ ਜੇ ਹੁਣ ਕਹਿ ਰਹੇ ਹੋ ਲਾਰਜ ਫਾਰਮੈਟ ਸਟੇਡੀਅਮ ਚਾਹੀਦਾ, ਤੇ ਜੇ ਮੰਨ ਲਓ ਵੀ 90,000 ਸੀਟਾਂ ਦਾ ਜਾਂ 1,00,000 ਸੀਟਾਂ ਦਾ ਸਟੇਡੀਅਮ ਤੁਸੀਂ ਬਣਾ ਕੇ ਰੱਖ ਲੈਂਦੇ ਹੋ, ਉਹਦਾ ਬਾਅਦ ਚ ਕਰਨਾ ਕੀ ਹੈ?
ਕਰਨਾ ਉਹਦਾ
ਤੁਸੀਂ ਆ 7-6 ਜਿਹੜੀਆਂ 13 ਗੇਮਾਂ ਇੱਥੇ ਖੇਡਣੀਆਂ, ਮੈਚ ਖਿਡਾਉਣੇ ਨੇ ਫੁੱਟਬਾਲ ਦੇ, ਉਸ ਤੋਂ ਬਾਅਦ ਉਹ 1,00,000 ਸੀਟ ਵਾਲਾ ਸਟੇਡੀਅਮ ਕਰਨਾ ਕੀ ਹੈ? ਸੋ ਕਹਿ ਹੁਣ ਸਾਰੀ ਐਡਵੋਕੇਸੀ ਤਾਂ ਇਸ ਗੱਲ ਤੇ ਹੁੰਦੀ ਹੈ ਅਕਰੋਸ ਕੈਨੇਡਾ ਕਿ ਸਾਨੂੰ ਸਪੋਰਟ ਇਨਫਰਾਸਟ੍ਰਕਚਰ ਵਧਾਉਣ ਦੀ ਲੋੜ ਹੈ, ਪਰ ਬੱਚਿਆਂ ਵਾਸਤੇ ਅਸੀਂ ਸਕੇਟਿੰਗ ਰਿੰਕਸ ਵਧਾਈਏ,
ਅਸੀਂ ਸਵਿਮਿੰਗ
ਪੂਲ ਬਣਾਈਏ, ਅਸੀਂ ਟੈਨਿਸ ਕੋਰਟਸ ਬਣਾਈਏ, ਸੋਕਰ ਫੀਲਡਸ ਬਣਾਈਏ, ਤੇ ਜਿਹੜੇ ਕੋਈ ਪ੍ਰੋਫੈਸ਼ਨਲ ਜਿਹੜੀਆਂ ਕੋਈ ਟੀਮਾਂ ਨੇ ਉਹ ਜੇ ਆਪਣੇ ਵਾਸਤੇ ਵੱਡੇ ਕੋਈ ਅਰੀਨਾ ਬਣਾਉਣਾ ਚਾਹੁੰਦੀਆਂ ਨੇ
ਆਪਣੇ
ਪੈਸੇ ਨਾਲ
ਬਣਾਉਣਾ,
ਤੇ ਇਹ ਜੇ ਤੁਸੀਂ ਲੱਖ ਸੀਟ ਵਾਲਾ ਕੋਈ ਸਟੇਡੀਅਮ ਬਣਾ ਕੇ ਤੁਸੀਂ ਟੈਕਸਪੇਅਰ ਦੇ ਪੈਸੇ ਨਾਲ ਬਣਾ ਲੈਂਦੇ ਹੋ, ਉਹਦੀ ਬਾਅਦ ਜਿਹੜੀ ਅਪਕੀਪ ਹੈ, ਮੇਨਟੇਨੈਂਸ ਹੈ, ਫਿਰ ਉਹਦੀ ਯੂਟੀਲਾਈਜੇਸ਼ਨ ਉਹਦਾ ਕਰਨਾ
ਕਰਨਾ ਕੀ
ਚਿੱਟੇ ਹਾਥੀ ਨੇ ਵੀ
ਜੀ ਜੀ ਸੋ ਇੱਦਾਂ ਦੀ ਗੱਲ ਇਹਨਾਂ ਨੇ ਕਰਤੀ। ਸਾਡੇ ਹੀ ਮੁਲਕ ਦੇ ਜਿਹੜੇ
ਮਿਨਿਸਟਰ
ਨੇ, ਜੂਨੀਅਰ ਮਿਨਿਸਟਰ ਨੇ,
ਮਿਨਿਸਟਰ ਫਾਰ ਸਪੋਰਟਸ,
ਸਪੋਰਟਸ ਨੇ, ਸਪੋਰਟਸ ਦਾ ਮੰਤਰੀ, ਜੂਨੀਅਰ ਮੰਤਰੀ ਸਾਡੇ ਹੀ ਮੁਲਕ ਦੀ ਸੋਕਰ ਫੈਸਿਲਿਟੀਜ਼ ਬਾਰੇ, ਸੋਕਰ ਦੇ ਨਾਲ ਸੰਬੰਧਿਤ ਫੀਫਾ ਵਰਲਡ ਕੱਪ ਨਾਲ ਸੰਬੰਧਿਤ ਡਰਾਅ ਤੋਂ ਇੱਕ ਦਿਨ ਪਹਿਲਾਂ ਇਹ ਜੀ ਗੱਲ ਕਹਿ ਦਿੰਦਾ
ਵੀ ਕਹਿੰਦੇ ਵੀ ਉਸੇ ਇਨ ਪਰਸਨ ਜਾ ਕੇ ਤੁਹਾਨੂੰ ਮਜ਼ਾ ਨਹੀਂ ਆਉਣਾ,
ਕਹਿੰਦੇ ਛੱਡੋ ਯਾਰ,
ਅਸਲ ਮਜ਼ਾ ਤਾਂ ਕਹਿੰਦੇ ਵਾਈਬ ਦਾ, ਵਾਈਬ ਇੰਜੋਏ ਕਰੋ ਕਿਤੇ ਪਬਲਿਕ ਪਲੇਸ ਦੇ ਵਿੱਚ ਬਹਿ ਕੇ ਇਕੱਠੇ, ਕਹਿੰਦੇ ਮੈਚ ਮੂਚ ਦੇਖੋ ਤੁਸੀਂ,
ਫੀਫਾ ਵਾਲਿਆਂ ਨੇ ਔਖੇ ਹੋ ਜਾਣਾ।
ਪਹਿਲਾਂ ਵਾਈਬ ਬਾਰੇ ਕਮੈਂਟ ਕੀਤਾ ਸੀ ਕ੍ਰਿਸਟੀਆ ਫ੍ਰੀਲੈਂਡ ਨੇ,
ਜੀ 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 ਯੈਸ ਹਾਂ, ਤੇ ਉਹਨੂੰ ਬੜਾ ਮਹਿੰਗਾ ਪਿਆ ਸੀ। ਅੱਛਾ ਬਸ ਵੀ ਸੋਕਰ ਦੀ ਗੱਲ ਕੁਇਕਲੀ ਇਹ ਵੀ ਕਰ ਦਈਏ ਕਿ ਵੈਨਕੂਵਰ ਵਾਈਟ ਕੈਪਸ ਵਾਲੇ ਹੁਣ ਪਹੁੰਚੇ ਹੋਏ ਨੇ ਫੋਰਟ ਲੌਡਰਡੇਲ, ਵੀਕਐਂਡ 'ਤੇ ਉਹਨਾਂ ਦੀ ਜਿਹੜਾ MLS ਦਾ ਜਿਹੜਾ ਫਾਈਨਲ ਮੈਚ ਹੋਣਾ ਉਹ ਇੰਟਰ ਮਾਇਆਮੀ ਨਾਲ ਹੋਣਾ, ਸੋ ਉਹਦੇ ਉੱਪਰ ਵੀ ਬਹੁਤ ਸਾਰੇ ਜਿਹੜੇ ਸਾਡੇ ਸਪੈਸ਼ਲੀ ਸੁਣਨ ਵਾਲੇ ਕਈ ਸੋਕਰ ਦੇ ਫੈਨਸ ਨੇ ਉਹ ਵੀ ਬੜੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਇੰਟਰ ਮਾਇਆਮੀ ਦੇ ਨਾਲ ਉਸ ਮੈਚ ਦੇ ਵਿੱਚ ਵਾਈਟ ਕੈਪ ਜਿੱਤਣ ਅਤੇ ਚੈਂਪੀਅਨਸ਼ਿਪ ਵੀ ਜਿੱਤ ਜਾਣ ਉਹਦੇ ਨਾਲ ਹੀ। ਬਸੂ ਜੀ, ਅਰਲੀਅਰ ਇਨ ਦਾ ਸੈਗਮੈਂਟ ਤੁਸੀਂ ਜ਼ਿਕਰ ਕਰ ਰਹੇ ਸੀ ਕਿਊਬੈਕ ਦੀ ਸਿਆਸਤ ਦਾ, ਵੀ ਜਦੋਂ ਫਰਾਂਸਵਾ ਲਗੋ ਦੀ ਪਾਪੂਲੈਰਿਟੀ ਦੀ ਆਪਾਂ ਗੱਲ ਕਰਦੇ ਸੀ ਵੀ 25% 'ਤੇ ਰਹਿ ਗਈ ਆ, ਕਿਉਂਕਿ ਕਿਊਬੈਕ ਦੇ ਵਿੱਚ ਕਈ ਇਸ ਵੇਲੇ ਅਜਿਹੇ ਉੱਥੋਂ ਦੇ ਡੋਮੈਸਟਿਕ ਇਸ਼ੂਜ਼ ਨੇ, ਪ੍ਰੋਵਿੰਸ਼ੀਅਲ ਇਸ਼ੂਜ਼, ਜਿਨ੍ਹਾਂ ਕਰਕੇ ਇਸ ਵੇਲੇ ਉੱਥੇ ਦੀ ਸਮੇਂ ਦੀ ਸਰਕਾਰ ਉਹਨੂੰ ਕਾਫ਼ੀ ਕਹਿ ਲਓ ਕਿ ਬੈਕਲੈਸ਼ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੀ ਪਾਪੂਲੈਰਿਟੀ ਵਧਾਉਣ ਦੇ ਲਈ। ਉਹ ਫਿਰ ਆਈਡੈਂਟੀ ਵਾਲੀ ਪੋਲੀਟਿਕਸ ਵੀ ਕਿਊਬੈਕ ਦੇ ਵਿੱਚ ਉਹ ਪੱਤਾ ਬੜਾ ਜੰਮ ਕੇ ਖੇਡਿਆ ਜਾ ਰਿਹਾ। ਅਗਲੇ ਸਾਲ ਅਕਤੂਬਰ ਦੇ ਵਿੱਚ, ਅਕਤੂਬਰ 2026 ਦੇ ਵਿੱਚ ਕਿਊਬੈਕ 'ਚ ਹੈਗੀਆਂ ਨੇ ਪ੍ਰੋਵਿੰਸ਼ੀਅਲ ਚੋਣਾਂ, ਅਤੇ ਜਿਹੜੀ ਉੱਥੇ ਜਿਹੜੀਆਂ ਵਿਰੋਧੀ ਧਿਰਾਂ ਦੇ ਵਿੱਚੋਂ ਤੀਜੇ ਨੰਬਰ ਦੀ ਵਿਰੋਧੀ ਧਿਰਾਂ, ਮਤਲਬ ਇਹ ਨਹੀਂ ਆ ਓਫਿਸ਼ੀਅਲ ਓਪੋਜੀਸ਼ਨ ਨਹੀਂ ਆ, ਪਾਰਟੀ ਕਿਊਬੈਕਵਾ, ਪਾਰਟੀ ਕਿਊਬੈਕਵਾ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਕਿ ਜੇ ਉਹ ਪ੍ਰੀਮੀਅਰ ਬਣ ਜਾਂਦੇ ਨੇ, ਇਲੈਕਸ਼ਨ ਜਿੱਤ ਜਾਂਦੇ ਨੇ, ਤਾਂ ਉਹ ਕਿਊਬੈਕ ਦੇ ਵਿੱਚ ਸੋਵਰਨਟੀ ਦਾ, ਭਾਵ ਕਿਊਬੈਕ ਨੂੰ ਖੁਦਮੁਖਤਿਆਰੀ ਦਾ ਇੱਕ ਰੈਫਰੈਂਡਮ ਕਰਵਾਉਣਗੇ। ਅਜਿਹੇ ਰੈਫਰੈਂਡਮ ਪਹਿਲਾਂ ਵੀ ਦੋ ਹੋ ਚੁੱਕੇ ਨੇ, 1980 ਦੇ ਵਿੱਚ ਅਤੇ 1995 ਦੇ ਵਿੱਚ। 1995 ਵਾਲਾ ਰੈਫਰੈਂਡਮ 'ਤੇ ਮਸਾਂ ਹੀ ਕਿਊਬੈਕ ਨੂੰ ਕੈਨੇਡਾ ਦੇ ਵਿੱਚ ਰੱਖਣ ਵਾਲੀ ਜਿਹੜੀ ਧਿਰ ਸੀਗੀ ਉਹ ਮਹਿਜ਼ 1.16% ਦੇ ਫਰਕ ਤੋਂ ਜਿੱਤੇ ਸੀ, ਅਤੇ ਉਹਨੂੰ ਲੈ ਕੇ ਵੀ ਬੜੀ ਉਦੋਂ ਕੰਟਰੋਵਰਸੀ ਚੱਲੀਆਂ ਸੀ 1995 'ਚ। ਪਰ ਹੁਣ ਕਿਊਬੈਕ ਦੇ ਵਿੱਚ ਦੁਬਾਰਾ ਤੋਂ ਸੋਵਰਨਟੀ ਦੀ ਗੱਲ ਜਿਹੜੀ ਹੈਗੀ ਆ ਉਹ ਫੈਡਰਲ ਸਰਕਾਰ ਦੇ ਵਾਸਤੇ ਇੱਕ ਐਂਗਜ਼ਾਇਟੀ ਦਾ ਇੱਕ ਕਾਰਨ ਬਣਦੀ ਪਈ ਹੈ। ਫੈਡਰਲ ਪੱਧਰ 'ਤੇ ਕਾਰਨੀ ਗਵਰਨਮੈਂਟ ਦੇ ਸੀਨੀਅਰ ਅਫੀਸ਼ਲਸ ਇਸ ਮਾਮਲੇ ਦੇ ਉੱਪਰ ਮੀਟਿੰਗਸ ਕਰਦੇ ਪਏ ਨੇ।
ਯਾ ਸੋ ਵੀ ਜੇਕਰ ਇੱਦਾਂ ਦੀ ਕੋਈ ਗੱਲ ਪੋਸੀਬਿਲਿਟੀ ਬਣਦੀ ਹੈ, ਪਾਰਟੀ ਕਿਊਬੈਕਵਾ ਦੀ ਸਰਕਾਰ ਬਣਦੀ ਹੈ, ਤੇ ਫੈਡਰਲ ਸਰਕਾਰ ਉਹਦੇ ਵਿੱਚ ਕੀ ਰੋਲ ਪਲੇ ਕਰੇ, ਫੈਡਰਲ ਸਰਕਾਰ ਦੀ ਪੋਜੀਸ਼ਨਿੰਗ ਕੀ ਰਹੇ। ਦੱਸਿਆ ਜਾਂਦਾ ਕਿ ਫਾਲ ਦੇ ਵਿੱਚ ਪ੍ਰਾਈਮ ਮਿਨਿਸਟਰਸ ਆਫਿਸ, ਜਿਹੜੇ ਕਿਊਬੈਕ ਲੈਫਟੀਨੈਂਟ ਸੀਗੇ ਉਸ ਵੇਲੇ ਤਾਂ ਸਟੀਵਨ ਗੇਬੋ ਸੀ ਉਹਨਾਂ ਦਾ ਦਫ਼ਤਰ, ਤੇ ਨਾਲ ਡੋਮਿਨਿਕ ਲੈਬਲਾਂਕ ਦਾ ਆਫਿਸ, ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਦਾ ਆਫਿਸ, ਵੀ ਇਹ ਆਫੀਸ਼ਲਸ ਆਪਸ ਦੇ ਵਿੱਚ ਡਿਸਕਸ਼ਨਸ ਵਗੈਰਾ ਕਰ ਰਹੇ ਸੀ ਕਿ ਆਪਾਂ ਇਸ ਚੀਜ਼ ਨਾਲ ਕਿਵੇਂ ਡੀਲ ਕਰਨਾ। ਸੋ ਹੁਣ ਇਹ ਮੰਨਿਆ ਜਾ ਰਿਹਾ ਕਿ ਫੈਡਰਲ ਸਰਕਾਰ ਆਪਣੇ ਆਪ ਨੂੰ ਡਾਇਰੈਕਟਲੀ ਪਾਰਟੀ ਕਿਊਬੈਕਵਾ ਦੇ ਐਂਟੀ ਵੇਟ ਵਜੋਂ ਪੋਜੀਸ਼ਨ ਨਹੀਂ ਕਰੇਗੀ। ਕਹਿੰਦੇ ਵੀ ਉਹ ਕੰਮ ਅਸੀਂ ਛੱਡਾਂਗੇ ਕਿਊਬੈਕ ਪਾਰਟੀ, ਜਿਹੜੀ ਕਿਊਬੈਕ ਲਿਬਰਲ ਪਾਰਟੀ ਵਾਸਤੇ, ਜਿਹੜੀ ਇਸ ਵੇਲੇ ਆਫੀਸ਼ਲ ਆਪੋਜੀਸ਼ਨ ਹੈ ਕਿਊਬੈਕ ਵਿੱਚ, ਤੇ ਨਾਲ ਉਹ ਕਹਿ ਰਹੇ ਨੇ ਵੀ ਜਿਹੜੇ ਯੰਗਸਟਰਸ ਨੇ ਉਹ ਇੰਸਟਾਗ੍ਰਾਮ 'ਤੇ ਹੋਰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਜਿਹੜੇ ਇਨਫਲੂਐਂਸਰਸ ਨੇ ਵੀ ਉਹ ਯੈਸ ਵੋਟ ਦੇ ਹੱਕ ਵਿੱਚ ਐਡਵੋਕੇਸੀ ਕਰ ਰਹੇ ਨੇ
ਕਿ
ਕਿਊਬੈਕ ਨੂੰ ਵੱਖ ਹੋ ਜਾਣਾ ਚਾਹੀਦਾ। ਸੋ ਕਹਿੰਦੇ ਅਸੀਂ ਉਸ ਚੀਜ਼ ਦਾ ਵੀ ਧਿਆਨ ਰੱਖਣਾ ਵੀ ਅਸੀਂ ਆਪਣੇ ਆਪ ਨੂੰ ਜੇ ਬਿਲਕੁਲ ਇਹਦੇ ਖਿਲਾਫ਼ ਪੋਜੀਸ਼ਨ ਕਰਾਂਗੇ ਕਿਤੇ ਜਿਹੜੀ ਯੂਥ ਵੋਟ ਆ
ਉਹ ਨਾ
ਲੱਗੇ, ਤੇ ਦੂਜਾ ਵੋਟਾਂ ਦਾ ਵੀ ਧਿਆਨ ਰੱਖਣਾ।
ਸੋ ਉਹਨਾਂ ਨੇ ਸਿਰਫ ਇਹ ਹੁਣ ਕੋਸ਼ਿਸ਼ ਕਰਨੀ ਹੈ ਜਸਟ ਟੂ ਸ਼ੋ ਕਿ ਕਨਫੈਡਰੇਸ਼ਨ ਵਰਕਸ, ਕਿ ਕਿਊਬੈਕ ਨੂੰ ਕੈਨੇਡਾ ਦੇ ਨਾਲ ਜੁੜੇ ਰਹਿਣ ਦਾ ਫਾਇਦਾ ਹੈ, ਉੱਦਾਂ ਦਾ ਜਿਹੜਾ ਮੈਸੇਜ ਆ ਉਹ ਬਸ ਉਹ ਪ੍ਰਮੋਟ ਕਰਨਾ ਚਾਹੁੰਗੇ। ਇਸ ਸਭ ਦੇ ਵਿੱਚ ਮੈਲਨੀ ਜੋਲੀ ਨੇ ਕੱਲ੍ਹ ਹੀ ਗੱਲ ਅਜਿਹੀ ਕਹਿ ਦਿੱਤੀ ਕਿ ਜਿਹੜੇ ਪਾਰਟੀ ਕਿਊਬੈਕਵਾ ਦੇ ਲੀਡਰ ਨੇ ਉਹ ਇਸ ਵੇਲੇ ਰੈਫਰੈਂਡਮ ਦੀ ਗੱਲ ਕਰਕੇ ਉਹ ਤੇ ਡੋਨਲਡ ਟਰੰਪ ਦਾ ਪੱਖ ਪੂਰ ਰਹੇ ਨੇ, ਕਿਉਂਕਿ ਉਹਨਾਂ ਨੇ ਪਾਰਟੀ ਕਿਊਬੈਕਵਾ ਦੇ ਲੀਡਰ ਨੇ ਗੱਲ ਕਹੀ ਆ ਵੀ ਸਾਨੂੰ ਅਮਰੀਕਾ ਨਾਲ ਨੇੜਤਾ ਵਧਾਉਣੀ ਚਾਹੀਦੀ ਆ, ਕਿਊਬੈਕ ਦਾ ਆਪਣਾ ਲਹਿਦਾ ਡਿਪਲੋਮੈਟ ਹੋਣਾ ਚਾਹੀਦਾ ਅਮਰੀਕਾ 'ਚ, ਅਤੇ ਮੈਲਨੀ ਜੋਲੀ ਨੇ ਕੱਲ੍ਹ ਇਹ ਕਹਿਤਾ ਵੀ ਇਹ ਤਾਂ ਟਰੰਪ ਦੀਆਂ ਬਾਹਾਂ ਦੇ ਵਿੱਚ ਕਿਊਬੈਕ ਨੂੰ ਦੇ ਦੇਣਗੇ। ਕੁਝ ਲਿਬਰਲਜ਼ ਨੇ ਅੰਦਰ ਖਾਤੇ ਗੱਲ ਕਹੀ ਆ ਵੀ ਇਹ ਬੜੀ ਇੱਕ ਇਮੈਚਿਓਰ ਜੀ ਗੱਲ ਕਰ ਦਿੱਤੀ ਮੈਲਨੀ ਜੋਲੀ ਨੇ,
ਕਲਮਜ਼ੀ ਕਹਿੰਦੇ ਸਟੇਟਮੈਂਟ ਉਹਨਾਂ ਦੀ ਇਹ ਵੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ ਪਾਰਟੀ ਕਿਊਬੈਕਵਾ ਦੇ ਲੀਡਰ ਦੇ ਖਿਲਾਫ਼। ਇਸੇ ਕਰਕੇ ਹੀ ਉਹ ਮੀਟਿੰਗਸ ਹੋ ਰਹੀਆਂ ਨੇ ਫੈਡਰਲ ਲੈਵਲ 'ਤੇ ਕਿ ਜਿਹੜੀ ਸਾਡੇ ਵੱਲੋਂ ਫੈਡਰਲ ਸਰਕਾਰ ਵੱਲੋਂ ਜਿਹੜੀ ਕੋਈ ਪੋਜੀਸ਼ਨਿੰਗ ਹੋਵੇ, ਜਿਹੜੀ ਕੋਈ ਸਟੇਟਮੈਂਟ ਹੋਵੇ, ਜੋ ਕਮਿਊਨੀਕੇਸ਼ਨ ਹੋਵੇ, ਉਹਦੇ ਵਿੱਚ ਇੱਕ ਸਾਰਤਾ ਹੋਣੀ ਚਾਹੀਦੀ ਹੈ ਵੀ ਸਾਰੇ ਕੈਬਨਿਟ ਮੰਤਰੀ, ਸਾਰੇ ਮਿਨਿਸਟਰ, ਸਾਰੇ ਜਿਹੜੇ ਆਫੀਸ਼ਲਸ ਨੇ ਇੱਕ ਸੁਰ ਹੋ ਕੇ ਗੱਲ ਕਰਨ ਇਸ ਮੁੱਦੇ 'ਤੇ।
ਜੀ ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ। ਖਬਰਾਂ ਤਾਂ ਹੋਰ ਵੀ ਕਈ ਨੇ, ਪਰ ਹੁਣ ਨਾ ਸਾਡੇ ਕੋਲ ਅਸੀਂ ਗੱਲ ਕਰਨੀ ਹੈ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਬਣੇ ਇੰਟਰਿਮ ਲੀਡਰ ਟ੍ਰੈਵਰ ਹੈਲਫਰਡ ਦੇ ਨਾਲ। ਸੋ ਤੁਹਾਡਾ ਸਮਾਂ ਦੇਣ ਲਈ ਬਹੁਤ ਸ਼ੁਕਰੀਆ, ਥੈਂਕ ਯੂ, ਸ਼ਾਮੀ ਸੁਣਦੇ ਹਾਂ, ਅਗਲੇ ਹਫ਼ਤੇ ਫਿਰ ਗੱਲ ਕਰਦੇ ਹਾਂ।
ਹੈਵ ਅ ਵੈਰੀ ਨਾਈਸ ਵੀਕਐਂਡ ਵਿਜ਼ਿਟ
ਯੂ ਟੂ, ਥੈਂਕ ਯੂ,
ਥੈਂਕ ਯੂ।